ਉਸ ਮਿਸਤਰੀ ਬੜੀ ਕਮਾਲ ਕੀਤੀ, ਪੁਤਲਾ ਸਾਜਿਆ ਜਿਨੇ ਇਨਸਾਨ ਦਾ ਏ। ਉਸ ਮਿਸਤਰੀ ਬੜੀ ਕਮਾਲ ਕੀਤੀ, ਪੁਤਲਾ ਸਾਜਿਆ ਜਿਨੇ ਇਨਸਾਨ ਦਾ ਏ। ਕੋਈ ਆਖਦਾ ਇਸ ਵਿੱਚ ਰੱਬ ਰਹਿੰਦਾ, ਕੋਈ ਆਖਦਾ ਰੂਪ ਸ਼ੈਤਾਨ ਦਾ ਏ। ਹੋ ਕੋਈ ਆਖਦਾ ਮਿੱਟੀ ਦੀ ਮੁੱਠ ਹੈ, ਤੇ ਕੋਈ ਆਖਦਾ ਰੂਪ ਭਗਵਾਨ ਦਾ ਏ। ਕੋਈ ਨਹੀਂ ਪਤਾ ਕਿਸੇ ਨੂੰ ਜਰਨੈਲ ਸਿੰਘਾ, ਕੜਨ ਵਾਲਾ ਹੀ ਸਭ ਕੁਝ ਜਾਣਦਾ ਏ, ਕੜਨ ਵਾਲਾ ਹੀ ਸਭ ਕੁਝ ਜਾਣਦਾ ਏ। ਮਨ ਮੂਰਖ ਸੋਚ ਜਰਾ, ਇੱਥੇ ਕਿਸ ਕੰਮ ਲਈ ਤੂੰ ਆਇਆ, ਮੋਹ ਮਾਇਆ ਵਿੱਚ ਫਸ ਕੇ ਕਿਉਂ ਤੂੰ ਰੱਬ ਦਾ ਖੌਫ ਭੁਲਾਇਆ। ਬਿਨ ਸੇਵਾ ਸਿਮਰਨ ਤੋਂ ਦਰਗਾਹ ਵਿੱਚ ਨਾ ਮਿਲੂ ਖਲੋਣਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਮਨ ਮੂਰਖ ਸੋਚ ਜਰਾ, ਇੱਥੇ ਕਿਸ ਕੰਮ ਲਈ ਤੂੰ ਆਇਆ, ਮੋਹ ਮਾਇਆ ਵਿੱਚ ਫਸ ਕੇ ਕਿਉਂ ਤੂੰ ਰੱਬ ਦਾ ਖੌਫ ਭੁਲਾਇਆ। ਬਿਨ ਸੇਵਾ ਸਿਮਰਨ ਤੋਂ ਦਰਗਾਹ ਵਿੱਚ ਨਾ ਮਿਲੂ ਖਲੋਣਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਮਨ ਮੂਰਖ ਆਖੇ ਲੱਗ, ਜ਼ਿੰਦਗੀ ਪਾਪਾਂ ਵਿੱਚ ਗਵਾ ਲਈ, ਮੁੜ ਮੁੜ ਕੇ ਲੱਭਣੀ ਨਹੀਂ ਤੈ ਜੋ ਤਨ ਦੀ ਰਾਸ ਲੁਟਾ ਲਈ। ਓ ਜੀਵਨ ਦੀ ਤਖਤੀ ਤੇ, ਜੀਵਨ ਦੀ ਤਖਤੀ ਤੇ ਲੱਗਾ ਦਾਗ ਕਿਸੇ ਨਹੀਂ ਧੋਣਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਦੋ ਦਿਨ ਦੀ ਜ਼ਿੰਦਗੀ ਹੈ, ਜ਼ਿੰਦਗੀ ਹੈ, ਇੱਥੇ ਬੈਠ ਕਿਸੇ ਨਹੀਂ ਰਹਿਣਾ, ਇੱਥੇ ਬੈਠ ਕਿਸੇ ਨਹੀਂ ਰਹਿਣਾ। ਕੀ ਵੱਡਾ ਕੀ ਛੋਟਾ, ਸਭ ਨੂੰ ਕਾਲ ਬਾਜ ਨੇ ਪੈਣਾ। ਚਤੁਰਾਈ ਚੱਲਣੀ ਨਹੀਂ ਪੈਂਦਾ, ਮੰਦ ਕਰਮੀ ਹੈ ਰੋਣਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਆਖਰ ਨੂੰ ਉਹ ਹੈ ਵੱਢਣੀ ਪੈਣੀ, ਫਿਰ ਕਿਸੇ ਛਡਾਉਣਾ ਨਹੀਂ, ਫਿਰ ਕਿਸੇ ਛਡਾਉਣਾ ਨਹੀਂ, ਪੈਣੀ ਮਾਰ ਜਮਾਂ ਦੀ ਸੈਣੀ। ਕਰਦੀ ਨਾ ਸਾਥ ਦੇਊ, ਕਰਦੀ ਨਾ ਸਾਥ ਦੇਊ, ਛੱਡ ਜੂ ਸਾਥ ਛਿੰਦਾ ਮਨ ਮੋਣਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਮਜ਼ਬਾ ਤੇ ਜਾਤਾਂ ਦੇ ਇਹ ਤਾਂ ਕੁੱਲ ਫਾਲਤੂ ਝਗੜੇ, ਬਿਨ ਚੰਗੀਆਂ ਅਮਲਾਂ ਤੋਂ ਖਾਂਦੇ ਸਭ ਦਰਗਾਹ ਵਿੱਚ ਰਗੜੇ। ਜਗ ਚੇਤੇ ਕਰਦਾ ਰਹੂਈਓ, ਜਗ ਚੇਤੇ ਕਰਦਾ ਰਹੂ, ਕਰ ਜੇਗਾ ਜੇ ਕੰਮ ਕੋਈ ਸੋਹਣਾ, ਨੇਕੀ ਕਰ ਭਲਾ ਕਮਾ, ਨੇਕੀ ਕਰ ਭਲਾ ਕਮਾ, ਅੰਤ ਨੂੰ ਭਲਾ ਭਲੇ ਦਾ ਹੋਣਾ। ਨੇਕੀ ਕਰ ਜੇਗਾ ਇਹਦਾ ਉੱਥੇ ਹੂ ਨਵੇੜਾ, ਇਹਦਾ ਲੱਖ ਹੈਂਕੜ ਬਾਜ ਹੋਏ ਤੇਰਾ ਹੱਕ ਦਵਾਲੂ ਕਿਹੜਾ। ਪਾਪੀ ਨਹੀਂ ਟਿਕ ਸਕਣਾ ਵਜਣਾ ਜਦ ਧਰਮੀ ਦਾ ਟੋਣਾ, ਨੇਕੀ ਕਰ ਭਲਾ ਕਮਾ ਅੰਤ ਨੂੰ ਭਲਾ ਭਲੇ ਦਾ ਹੋਣਾ। ਇਸ ਜਗਤ ਸੁਰਾਂ ਵਿੱਚੋਂ ਤੁਰ ਗਏ ਨੇ ਲੱਖਾਂ ਦਲਵੀਰੇ, ਸੱਤੇ ਓਂਕਾਰੇ ਜੈ ਖਾਲ ਮੌਤ ਡੈਣ ਨੇ ਹੀਰੇ। ਅੰਡ ਚੁੱਕ ਲੈ ਨੇਕੀ ਦੀ ਛੱਡ ਦੇ ਬੋਝ ਬਦੀ ਦਾ ਟੋਣਾ, ਉਹ ਛੱਡ ਦੇ ਬੋਝ ਬਦੀ ਦਾ ਟੋਣਾ, ਨੇਕੀ ਕਰ ਭਲਾ ਕਮਾ ਅੰਤ ਨੂੰ ਭਲਾ ਭਲੇ ਦਾ ਹੋਣਾ।
ਸ਼ਬਦ ਸਰੂਪ ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਮਹਾਨ ਦਰਬਾਰ ਅੰਦਰ ਹਰ ਰੋਜ਼ ਵਾਂਗ ਸ਼ਰਧਾ ਭਾਵਨਾ ਨਾਲ ਜੁੜ ਬੈਠੀ ਗੁਰੂ ਸਵਾਰੀ ਸਾਧ ਸੰਗਤ ਜੀ, ਆਓ ਗੁਰੂ ਪਾਤਸ਼ਾਹ ਜੀ ਦੀ ਮਹਾਨ ਕਿਰਪਾ ਸਦਕਾ ਗੁਰਬਾਣੀ ਕੀਰਤਨ ਇਤਿਹਾਸਕ ਵਿਚਾਰਾਂ ਦੇ ਨਾਲ ਆਪਣੇ ਆਪ ਨੂੰ ਸੁਭਾਗਿਆਂ ਬਣਾ ਰਹੇ ਹੋ, ਆਪਣੇ ਸਮੇਂ ਨੂੰ ਸਫਲਿਆਂ ਕਰ ਰਹੇ ਹੋ। ਫਤਿਹ ਦੀ ਸਾਂਝ ਚੜ੍ਹਦੀ ਕਲਾ ਨਾਲ ਪਾਈਏ, ਉਸ ਤੋਂ ਬਾਅਦ ਜਿਵੇਂ ਗੁਰੂ ਨੂੰ ਪਾਇਆ ਸਾਰੇ ਹੀ ਆਪਾਂ ਰਲ ਮਿਲ ਕੇ ਇਤਿਹਾਸ ਦੀਆਂ ਵਿਚਾਰਾਂ ਨਾਲ ਜੁੜਨ ਦਾ ਯਤਨ ਕਰਾਂਗੇ। ਸੋ ਸਾਰੀ ਸੰਗਤ ਬੇਨਤੀ ਨੂੰ ਕਰੋ ਜੀ, ਪ੍ਰਵਾਨ ਤੇ ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪੰਥ ਦੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਗਿਆਨੀ ਸ਼ੇਰ ਸਿੰਘ ਜੀ ਅੰਬਾਲਾ ਵਾਲੇ ਗੁਰਪ੍ਰਤਾਪ ਸੂਰਜ ਗ੍ਰੰਥ ਵਿੱਚੋਂ, ਜੋ ਕਿ ਗੁਰੂ ਪੰਥ ਦਾ ਸਿੱਖ ਪੰਥ ਦਾ ਬਹੁਤ ਮਹਾਨ ਇਤਿਹਾਸਕ ਗ੍ਰੰਥ ਹੈ, ਜਿਹੜਾ ਕਵੀ ਸੰਤੋਖ ਸਿੰਘ ਜੀ ਨੇ ਸਮੁੱਚੇ ਨੂੰ ਕਾਵਿ ਰੂਪ ਦੇ ਅੰਦਰ ਲਿਖਣਾ ਕੀਤਾ ਹੈ। ਧੰਨ ਗੁਰੂ ਨਾਨਕ ਸੱਚੇ ਪਾਤਸ਼ਾਹ ਤੋਂ ਪ੍ਰਕਾਸ਼ ਤੋਂ ਲੈ ਕੇ ਦਸਮ ਪਾਤਸ਼ਾਹ ਤੱਕ ਦਾ ਅਤੇ ਹੋਰ ਬਹੁਤ ਮਹਾਨ ਘਟਨਾਵਾਂ ਦਾ ਜ਼ਿਕਰ ਗਿਆਨੀ ਸੰਤੋਖ ਸਿੰਘ ਜੀ ਨੇ ਬਾ ਸਬੂਤ ਬਹੁਤ ਵਧੀਆ ਤਰੀਕੇ ਦੇ ਨਾਲ ਕੀਤਾ ਹੈ। ਤੇ ਗੁਰਪ੍ਰਤਾਪ ਸੂਰਜ ਗ੍ਰੰਥ ਐਸਾ ਮਹਾਨ ਗ੍ਰੰਥ ਹੈ ਗੁਰੂ ਪੰਥ ਦਾ ਕਿ ਇਸ ਦੀ ਜੋ ਵਿਚਾਰਧਾਰਾ ਹੈ ਉਸ ਉੱਤੇ ਕੋਈ ਕਿੰਤੂ ਨਹੀਂ ਹੈ। ਹਰ ਗੁਰੂ ਘਰ ਦੇ ਅੰਦਰ, ਖਾਸ ਤੌਰ ਉੱਤੇ ਵਿਦੇਸ਼ਾਂ ਦੇ ਅੰਦਰ, ਆਪ ਜੀ UK ਜਾਓ ਜਾਂ ਆਪ ਜੀ ਕੈਨੇਡਾ ਬੈਠੇ ਹੋ, ਹੋਰ ਕਿਸੇ ਵੀ ਕੰਟਰੀ ਵਿੱਚ ਜਾਓ ਤੇ ਗੁਰਪ੍ਰਤਾਪ ਸੂਰਜ ਗ੍ਰੰਥ ਦੀ ਕਥਾ ਉਹ ਲਗਭਗ ਹਰ ਗੁਰੂ ਘਰ ਵਿੱਚ ਹੁੰਦੀ ਹੈ। ਗਿਆਨੀ ਜੀ ਖਾਲਸੇ ਦੀ ਮਹਿਮਾ, ਖਾਲਸੇ ਦੀ ਵਡਿਆਈ, ਗੁਰੂ ਨੇ ਖਾਲਸੇ ਨੂੰ ਦਿੱਤਾ ਕੀ ਹੈ, ਬਖਸ਼ਿਆ ਕੀ ਹੈ, ਉਹ ਮਹਾਨ ਵਿਚਾਰਾਂ ਕਾਵਿ ਰੂਪ ਗ੍ਰੰਥ ਵਿੱਚੋਂ ਸੌਖੇ ਜਿਹੇ ਸ਼ਬਦਾਂ ਵਿੱਚ ਅਰਥ ਕਰਕੇ ਆਪਾਂ ਨੂੰ ਸਮਝਾ ਰਹੇ ਸਨ, ਦੱਸ ਰਹੇ ਸਨ। ਉਹ ਜ਼ਿਕਰ ਕਰ ਰਹੇ ਸਨ ਕਿ ਖਾਲਸੇ ਨੂੰ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਸਦਕਾ ਸਤਿਗੁਰੂ ਜੀ ਨੇ ਕੈਸੀਆਂ ਵਡਿਆਈਆਂ ਬਖਸ਼ਿਸ਼ ਕੀਤੀਆਂ ਨੇ, ਕੈਸੇ ਰੁਤਬਾਤ ਬਖਸ਼ਿਸ਼ ਕੀਤੇ ਹਨ। ਤੇ ਗੁਰੂ ਕੇ ਸਿੱਖੋ ਆਓ, ਸਭ ਤੋਂ ਵੱਡੀ ਜਿਹੜੀ ਵਡਿਆਈ ਹੈ ਉਹ ਤੇ ਖਾਲਸੇ ਦੀ ਇਹੀ ਹੈ ਕਿ ਸਤਿਗੁਰੂ ਆਪਣੇ ਖਾਲਸੇ ਨੂੰ ਆਪਣਾ ਰੂਪ ਸਮਝਦੇ ਨੇ, ਆਪਣਾ ਰੂਪ ਦੱਸਦੇ ਹੈ। ਤੇ ਜਿਹੜੇ ਬੰਦੇ ਨੂੰ, ਜਿਹੜੇ ਖਾਲਸੇ ਨੂੰ, ਜਿਹੜੇ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਆਪਣਾ ਰੂਪ ਦੱਸ ਰਿਹਾ, ਇਸ ਤੋਂ ਵੱਡਾ ਰੁਤਬਾ ਹੋਰ ਹੋ ਕੋਈ ਨਹੀਂ ਸਕਦਾ, ਇਸ ਤੋਂ ਵੱਡਾ ਸਤਿਕਾਰ ਖਾਲਸੇ ਦਾ ਹੋਰ ਹੋ ਕੋਈ ਨਹੀਂ ਸਕਦਾ। ਜਿੱਥੇ ਸਤਿਗੁਰੂ ਖਾਲਸੇ ਨੂੰ ਆਪਣਾ ਰੂਪ ਕਹਿੰਦੇ ਹੈ, ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹਾਂ ਕਰੋ ਨਿਵਾਸ, ਉੱਥੇ ਅੱਗੇ ਹੋਰ ਬੜੀਆਂ ਮਹਾਨ ਵਡਿਆਈਆਂ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕੋ ਹਾਂ ਕਹੀਅਤ ਬਿਰਦ, ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਹੀ ਮੇਰਾ ਮਿੱਤਰ ਹੈ ਤੇ ਖਾਲਸਾ ਮੇਰਾ ਮਾਤ ਪਿਤਾ ਵੀ ਹੈ। ਕੇਵਲ ਆਪਣਾ ਰੂਪ ਹੀ ਨਹੀਂ ਆਪਣਾ ਪਿਤਾ ਤੇ ਮਾਤਾ ਵੀ ਸਤਿਗੁਰੂ ਜੀ ਖਾਲਸੇ ਨੂੰ ਦੱਸਦੇ ਨੇ। ਖਾਲਸਾ ਮੇਰੋ ਮਿੱਤਰ ਸਿਖਾਈ, ਖਾਲਸਾ ਮਾਤ ਪਿਤਾ ਸੁਖਦਾਈ, ਖਾਲਸਾ ਮੇਰੋ ਇਸ਼ਟ ਸੁਹਿਰਦ, ਖਾਲਸੇ ਕਹੋ ਕਹੀਅਤ ਬਿਰਦ। ਐਸੀ ਵਡਿਆਈ ਕਿਸੇ ਵੀ ਧਰਮ ਦੇ ਰਹਿਬਰ ਨੇ ਆਪਣੇ ਮੰਨਣ ਵਾਲਿਆਂ ਨੂੰ ਦਿੱਤੀ ਨਹੀਂ। ਹਰ ਧਰਮ ਦੇ ਅੰਦਰ ਚੇਲਾ ਚੇਲਾ ਹੀ ਰਹਿੰਦਾ ਤੇ ਗੁਰੂ ਗੁਰੂ ਹੀ ਰਹਿੰਦਾ। ਮਤਲਬ ਕਿ ਜਿਵੇਂ ਦੁਨੀਆਂ ਦੇ ਅੰਦਰ ਜਦੋਂ ਰਾਜ ਤਾਨਾਸ਼ਾਹੀ ਹੋਇਆ ਕਰਦੇ ਸਨ, ਉਹਨਾਂ ਸਮਿਆਂ ਦੇ ਅੰਦਰ ਜਿਹੜਾ ਬਾਦਸ਼ਾਹ ਹੁੰਦਾ ਸੀ ਉਹ ਬਾਦਸ਼ਾਹ ਹੀ ਰਹਿੰਦਾ ਸੀ। ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਗੁਣਾਂ ਦਾ ਮਾਲਕ ਹੋਵੇ, ਵਜ਼ੀਰ ਚਾਹੇ ਬਾਦਸ਼ਾਹ ਨਾਲੋਂ ਵੱਧ ਬਹਾਦਰ ਵੀ ਹੁੰਦਾ ਸੀ, ਪਰ ਉਹਦੀ ਬਾਦਸ਼ਾਹ ਦੇ ਸਾਹਮਣੇ ਕੋਈ ਔਕਾਤ ਨਹੀਂ ਸੀ ਹੁੰਦੀ। ਉਹ ਬਾਦਸ਼ਾਹ ਦੇ ਬਰਾਬਰ ਕਦੇ ਕਹਾ ਹੀ ਨਹੀਂ ਸੀ ਸਕਦਾ। ਇਸੇ ਤਰ੍ਹਾਂ ਅਲੱਗ ਅਲੱਗ ਮਜ਼ਹਬਾਂ ਦੇ ਅੰਦਰ ਵੀ ਜਿਹੜਾ ਰਹਿਬਰ ਹੈ, ਜਿਹੜਾ ਨਬੀ ਹੈ, ਜਿਹੜਾ ਮੁਖੀ ਹੈ ਧਰਮ ਦਾ, ਉਹ ਮੁਖੀ ਹੀ ਹੈ, ਮੰਨਣ ਵਾਲਾ ਉਹਦੇ ਬਰਾਬਰ ਨਹੀਂ ਕਿਸੇ ਵੀ ਧਰਮ ਅੰਦਰ ਨਹੀਂ। ਤੇ ਇਹ ਇੱਕੋ ਖਾਲਸੇ ਨੂੰ ਹੀ ਸਤਿਗੁਰੂ ਜੀ ਨੇ ਕਿਰਪਾ ਕਰਕੇ ਐਸੀ ਵਡਿਆਈ ਦਿੱਤੀ, ਆਪਣੇ ਬਰਾਬਰ ਹੀ ਨਹੀਂ ਸਮਝਿਆ ਸਗੋਂ ਆਪਣਾ ਮਾਤਾ ਪਿਤਾ, ਆਪਣਾ ਸੁਹਿਰਦ, ਆਪਣਾ ਬਿਰਦ, ਆਪਣਾ ਮਿੱਤਰ, ਆਪਣਾ ਸਿਖਾਈ, ਉਹ ਸਾਰਾ ਕੁਝ ਆਪਣੇ ਖਾਲਸੇ ਨੂੰ ਇਹ ਬਖਸ਼ਿਸ਼ਾਂ ਦਿੱਤੀਆਂ ਨੇ। ਤੇ ਗੁਰੂ ਕੇ ਸਿੱਖੋ ਆਓ, ਬੰਦਾ ਸ਼ੰਕਾਵਾਦੀ ਬੜਾ ਹੈ, ਬੰਦੇ ਦੀ ਫਿਤਰਤ ਹੈ ਸ਼ੰਕਾਵਾਦੀ, ਬੰਦਾ ਅਕਸਰ ਤਰਕ ਕਰਦਾ ਹੈ, ਅਕਸਰ ਸਵਾਲ ਖੜੇ ਕਰਦਾ ਹੈ, ਬਈ ਆਹ ਕਿਵੇਂ ਹੋ ਸਕਦਾ ਹੈ, ਉਹ ਕਿਵੇਂ ਹੋ ਸਕਦਾ ਹੈ। ਤੇ ਖਾਲਸੇ ਨੇ ਖਾਲਸੇ ਨੂੰ ਇੰਨੀ ਮਹਾਨ ਵਡਿਆਈ ਦੇਣ ਤੋਂ ਬਾਅਦ ਇਹ ਲੰਬੀ ਇਬਾਰਤ ਲਿਖ ਕੇ ਸਤਿਗੁਰੂ ਜੀ ਨੇ ਨਾ ਅਖੀਰ ਉੱਤੇ, ਕਿਉਂਕਿ ਸਤਿਗੁਰੂ ਜਾਣਦੇ ਨੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਸਿਆਣੇ ਬੜੇ ਜੰਮਣੇ ਨੇ ਪੰਥ ਦੇ ਅੰਦਰ, ਮਤਲਬ ਕਿ ਹਰ ਗੱਲ ਦੀ ਖਿੱਚ ਧੂ ਕਰਨ ਵਾਲੇ, ਹਰ ਗੱਲ ਉੱਤੇ ਕਿੰਤੂ ਕਰਨ ਵਾਲੇ ਬੰਦੇ ਉਹ ਪੰਥ ਦੇ ਅੰਦਰ ਬੜੇ ਜੰਮ ਪੈਣੇ ਨੇ। ਇਸ ਕਰਕੇ ਸਤਿਗੁਰੂ ਜੀ ਨੇ ਖਾਲਸੇ ਦੀ ਵਡਿਆਈ ਲਿਖਣ ਤੋਂ ਬਾਅਦ ਅੱਗੇ ਜਾ ਕੇ ਗੁਰੂ ਕੇ ਸਿੱਖੋ ਕਸਮ ਖਾਧੀ ਹੈ, ਕਸਮ ਖਾਧੀ ਹੈ ਕਿ ਮੈਂ ਕੋਈ ਝੂਠ ਨਹੀਂ ਕਹਿ ਰਿਹਾ, ਖਾਲਸਾ ਵਾਕਿਆ ਹੀ ਮੇਰਾ ਰੂਪ ਹੈ, ਮੈਂ ਖਾਲਸੇ ਨੂੰ ਵਾਕਿਆ ਹੀ ਆਪਣਾ ਮਾਂ ਪਿਓ ਸਮਝਦਾ, ਮੈਂ ਖਾਲਸਾ ਵਾਕਿਆ ਹੀ ਆਪਣਾ ਮਿੱਤਰ ਸਿਖਾਈ ਬਣਾਇਆ। ਇਹ ਸਾਰਾ ਲਿਖਣ ਤੋਂ ਬਾਅਦ ਅੱਗੇ ਜਾ ਕੇ ਸਤਿਗੁਰੂ ਜੀ ਨੇ ਲਿਖਿਆ ਹੈ, ਕਹਿੰਦੇ ਯਾਮ ਹੈ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਹ ਸਾਰੀ ਵਡਿਆਈ ਲਿਖ ਕੇ ਮੈਂ ਕੋਈ ਝੂਠ ਨਹੀਂ ਬੋਲਿਆ, ਯਾ ਮੈਂ ਰੰਚ ਨਾ ਮਿਥਿਆ ਪਾਖੀ, ਕਹਿੰਦੇ ਇੱਕ ਰੰਚਕ ਮਾਤਰ ਵੀ ਮੈਂ ਮਿਥਿਆ ਨਹੀਂ ਪਾਖੀ, ਮਿਥਿਆ ਝੂਠ ਨੂੰ ਕਹਿੰਦੇ ਆ, ਇੱਕ ਰੰਚਕ ਮਾਤਰ ਵੀ ਮੈਂ ਇੱਥੇ ਝੂਠ ਨਹੀਂ ਲਿਖਿਆ, ਝੂਠ ਨਹੀਂ ਕਿਹਾ, ਇਹ ਜਿਹੜੀ ਖਾਲਸੇ ਦੀ ਵਡਿਆਈ ਹੈ ਮੈਂ ਵਾਕਿਆ ਹੀ ਸੱਚੀ ਕੀਤੀ ਹੈ, ਮੈਂ ਵਾਕਿਆ ਹੀ ਦਿਲੋਂ ਕੀਤੀ ਹੈ, ਸੱਚੇ ਸ਼ਬਦਾਂ ਨਾਲ ਕੀਤੀ ਹੈ। ਯਾ ਮੈਂ ਰੰਚ ਨਾ ਮਿਥਿਆ ਪਾਖੀ, ਪਾਰ ਬ੍ਰਹਮ ਗੁਰੂ ਨਾਨਕ ਸਾਖੀ। ਕਹਿੰਦੇ ਇਸ ਵਡਿਆਈ ਦੇ ਕਰਨ ਵਿੱਚ ਉਹ ਅਕਾਲ ਪੁਰਖ ਵਾਹਿਗੁਰੂ ਤੇ ਗੁਰੂ ਨਾਨਕ ਆਪ ਸਾਖੀ ਹੈ, ਮੈਂ ਉਹਨੂੰ ਹਾਜ਼ਰ ਨਾਜ਼ਰ ਸਮਝ ਕੇ ਲਿਖੀ ਹੈ ਇਹ ਸਾਰੀ ਗੱਲ, ਕੋਈ ਹਵਾਈ ਤੀਰ ਨਹੀਂ ਮਾਰੇ, ਹਵਾਈ ਗੱਲਾਂ ਨਹੀਂ ਕੀਤੀਆਂ, ਮੈਂ ਵਾਕਿਆ ਹੀ ਸੱਚੀ ਸਿਫਤ ਸੱਚੀ ਵਡਿਆਈ ਆਪਣੇ ਖਾਲਸੇ ਦੀ ਕੀਤੀ ਹੈ। ਤੇ ਆਓ ਗੁਰੂ ਕੇ ਸਿੱਖੋ, ਖਾਲਸਾ ਇੰਨੀ ਮਹਾਨ ਜਿਹੜੀ ਵਡਿਆਈ ਹੈ ਉਹ ਆਪਣੀ ਗੁਰੂ ਦੀ ਨਜ਼ਰ ਅੰਦਰ ਵੀ ਰੱਖਦਾ ਹੈ। ਤੇ ਖਾਲਸੇ ਦਾ ਆਲਮ ਅੱਜ ਐਸਾ ਹੈ, ਗਿਆਨੀ ਜੀ ਜ਼ਿਕਰ ਕਰ ਰਹੇ ਸਨ ਕਿ ਦੁਨੀਆਂ ਜਿਹੜੀ ਹੈ ਹੋਰ ਮਜ਼ਹਬਾਂ ਵਾਲੇ ਤੇ ਗੱਲਾਂ ਕਰਨ, ਬਈ ਖਾਲਸਾ ਆ ਹੈ, ਖਾਲਸਾ ਕੇਸ ਕਿਉਂ ਰੱਖਦਾ, ਖਾਲਸਾ ਦਸਤਾਰਾਂ ਕਿਉਂ ਸਜਾਉਂਦਾ, ਖਾਲਸਾ ਕਿਰਪਾਨਾਂ ਕਿਉਂ ਪਾਉਂਦਾ, ਖਾਲਸੇ ਦੀ ਦਿੱਖ ਵੱਖਰੀ ਕਿਉਂ ਹੈ, ਖਾਲਸਾ ਚੋਲਾ ਕਛਹਿਰਾ ਕਿਉਂ ਪਾਉਂਦਾ, ਖਾਲਸਾ ਅਲੱਗ ਬਾਣੇ ਦਾ ਧਾਰਨੀ ਕਿਉਂ ਹੈ, ਇਹ ਗੱਲਾਂ ਗੁਰੂ ਕੇ ਸਿੱਖੋ ਬਾਕੀ ਮਜ਼ਹਬਾਂ ਵਾਲੇ ਤੇ ਮੇਰਾ ਖਿਆਲ ਹੈ ਘੱਟ ਕਰਦੇ ਹੋਣੇ ਹੈ, ਪਰ ਸਿੱਖ ਅਖਵਾਉਣ ਵਾਲੇ ਹੀ ਇੱਕ ਦੂਸਰੇ ਦੀਆਂ ਲੱਤਾਂ ਜ਼ਿਆਦਾ ਖਿੱਚਦੇ ਹੈ। ਸਿੱਖ ਹੀ ਪੰਥ ਦੀਆਂ ਜਥੇਬੰਦੀਆਂ ਜਿਹੜੀਆਂ ਵੱਖਰੇ ਵੱਖਰੇ ਰੂਪ ਦੇ ਅੰਦਰ ਜਿਹੜੀ ਸੇਵਾ ਨਿਭਾ ਰਹੀਆਂ ਨੇ, ਆਪਸ ਵਿੱਚ ਖਿੱਚ ਤੂ ਜਿਹੜੀ ਹੈ ਸਾਡੀ ਜ਼ਿਆਦਾ ਹੈ। ਕੋਈ ਜਿਹੜਾ ਹੈ ਉਹ ਚੋਲਿਆਂ ਵਾਲਿਆਂ ਨੂੰ ਭੰਡੀ ਜਾਂਦਾ ਹੈ ਫੇਸਬੁੱਕ ਉੱਤੇ ਬੈਠੇ ਵਿਦਵਾਨ, ਤੇ ਕੋਈ ਜਿਹੜਾ ਹੈ ਉਹ ਪਜਾਮਿਆਂ ਵਾਲਿਆਂ ਨੂੰ ਭੰਡੀ ਜਾਂਦਾ ਹੈ, ਕੋਈ ਗੋਲ ਦਸਤਾਰ ਵਾਲਿਆਂ ਨੂੰ ਭੰਡੀ ਜਾਂਦਾ, ਕੋਈ ਨੋਕ ਵਾਲਿਆਂ ਨੂੰ ਕਹੀ ਜਾਂਦਾ ਵੀ ਇਹ ਕਿਹੜੀ ਗੁਰੂ ਨੇ ਬਣਾਈ ਸੀ। ਗੁਰੂ ਕੇ ਸਿੱਖੋ ਆਓ, ਇਹ ਖਿੱਚ ਤੂ ਜਿਹੜੀ ਹੈ ਨਾ ਸਾਡੀ ਆਪਸ ਵਿੱਚ ਜ਼ਿਆਦਾ ਵਧੀ ਹੋਈ ਹੈ। ਹੋਰ ਲੋਕ ਤੇ ਪਤਾ ਨਹੀਂ ਨਿੰਦਿਆ ਕਰਦਾ ਹੋਣਾ ਕੋਈ ਕਿ ਨਹੀਂ, ਪਰ ਆਪਸ ਵਿੱਚ ਜਿਹੜਾ ਸਿੱਖਾਂ ਦਾ ਅੱਜ ਆਲਮ ਹੈ, ਅੱਜ ਹਾਲਾਤ ਨੇ, ਉਹ ਬੜੇ ਮਾੜੇ ਨੇ, ਉਹ ਬੜੇ ਤਰਸਯੋਗ ਤੇ ਫਿਕਰ ਵਾਲੇ ਨੇ। ਤੇ ਗੁਰੂ ਕੇ ਸਿੱਖੋ ਆਓ, ਖਾਲਸਾ ਇੱਕ ਫਲਸਫਾ ਹੈ, ਖਾਲਸਾ ਇੱਕ ਸਿਧਾਂਤ ਹੈ, ਖਾਲਸਾ ਇੱਕ ਵਿਚਾਰਧਾਰਾ ਹੈ, ਕੋਈ ਬੰਦਾ ਨਹੀਂ। ਉਸ ਵਿਚਾਰਧਾਰਾ ਨੂੰ ਅਪਣਾਉਣ ਵਾਲਾ ਬੰਦਾ ਖਾਲਸਾ ਬਣਦਾ ਹੈ, ਆਪਣੇ ਆਪ ਵਿੱਚ ਕੋਈ ਬੰਦਾ ਖਾਲਸਾ ਨਹੀਂ ਹੈ। ਕੋਈ ਦਾਅਵਾ ਕੀਤੀ ਜਾਵੇ ਬਈ ਮੈਂ ਖਾਲਸਾ ਹਾਂ, ਇਸ ਤਰ੍ਹਾਂ ਖਾਲਸਾ ਨਹੀਂ ਬਣਦਾ ਜੀ। ਖਾਲਸਾ ਉਹ ਸਾਰੀ ਰਹਿਤ, ਉਹ ਸਾਰੀ ਸਤਿਗੁਰੂ ਜੀ ਦੇ ਹੁਕਮ, ਉਹ ਸਾਰੀਆਂ ਹੀ ਜਿਹੜੀਆਂ ਕੰਡੀਸ਼ਨਸ, ਸ਼ਰਤਾਂ ਸਤਿਗੁਰੂ ਜੀ ਨੇ ਇਜ਼ਾਦ ਕੀਤੀਆਂ ਖਾਲਸੇ ਉੱਤੇ, ਉਹ ਧਾਰਨ ਤੋਂ ਕਰਨ ਤੋਂ ਬਾਅਦ ਹੀ ਬੰਦਾ ਖਾਲਸਾ ਬਣਦਾ ਹੈ। ਖਾਲਸਾ ਇੱਕ ਲੀਕ ਹੈ, ਉਸ ਲੀਕ ਤੋਂ ਪਿੱਛੇ ਰਹਿ ਜਾਣ ਵਾਲਾ ਬੰਦਾ ਵੀ ਖਾਲਸਾ ਨਹੀਂ, ਤੇ ਉਸ ਲੀਕ ਦੀ ਉਲੰਘਣਾ ਕਰਨ ਵਾਲਾ ਬੰਦਾ ਵੀ ਖਾਲਸਾ ਨਹੀਂ। ਪਿੱਛੇ ਰਹਿ ਜਾਣ ਵਾਲੇ ਬੰਦੇ ਉਹ ਨੇ ਜਿਹੜੇ ਕੇਸਾਂ ਤੇ ਦਾੜੇ ਤੋਂ ਬਾਗੀ ਨੇ, ਜਿਹੜੇ ਦਸਤਾਰ ਤੋਂ ਬਾਗੀ ਨੇ, ਜਿਹੜੇ ਬਾਣੀ ਤੇ ਬਾਣੇ ਤੋਂ ਬਾਗੀ ਨੇ, ਜਿਹੜੇ ਆਨਾ ਕਾਨੀ ਕਰਦੇ ਨੇ, ਸਵਾਲ ਕਰਦੇ ਨੇ ਇਹਦੀ ਕੀ ਲੋੜ ਹੈ, ਉਹਦੀ ਕੀ ਲੋੜ ਹੈ, ਉਹ ਬੰਦੇ ਲੀਕ ਤੋਂ ਪਿੱਛੇ ਖੜੇ ਹੈ, ਤੇ ਉਹ ਬੰਦੇ ਲੀਕ ਦੀ ਉਲੰਘਣਾ ਕਰਨ ਦਾ ਯਤਨ ਕਰ ਰਹੇ ਹੈ, ਜਿਹੜੇ ਸਿਧਾਂਤਾਂ ਤੋਂ ਹਟ ਕੇ ਗੁਰਮਤ ਦੀ ਵਿਆਖਿਆ ਕਰਦੇ ਹੈ। ਜਿਹੜੇ ਸਿਧਾਂਤ ਤੋਂ ਹਟ ਕੇ ਗੁਰਮਤ ਦੀ ਵਿਆਖਿਆ ਕਰਕੇ, ਗੁਰਮਤ ਨੂੰ ਇੰਨੀ ਔਖੀ ਕਰਕੇ ਸੰਸਾਰ ਦੇ ਅੰਦਰ ਪੇਸ਼ ਕਰਦੇ ਹੈ ਕਿ ਬਹੁਤੇ ਲੋਕ ਤੇ ਐਸੇ ਲੋਕਾਂ ਦੀ ਵਿਆਖਿਆ ਦੇਖ ਕੇ ਸਿੱਖੀ ਨਾਲ ਨਹੀਂ ਜੁੜਦੇ। ਸਤਿਗੁਰੂ ਜੀ ਨੇ ਸਿੱਖ ਨੂੰ ਬੜਾ ਸੁਖਾਲਾ ਜਿਹਾ ਰਸਤਾ ਦਿੱਤਾ, ਬਾਣੀ ਪੜ੍ਹਨੀ ਹੈ, ਕਿਰਤ ਕਰਨੀ ਹੈ, ਉਹ ਉਠਤ ਬੈਠਤ ਸੋਵਤ ਨਾਮ, ਉੱਠਦਿਆਂ ਬੈਠਦਿਆਂ ਚਾਹੇ ਕੋਈ ਕੰਮ ਕਰਦਾ, ਚਾਹੇ ਕੋਈ ਸੁੱਤਾ ਵੀ ਪਿਆ, ਰੱਬ ਨੂੰ ਗੁਰੂ ਨੂੰ ਹਿਰਦੇ ਵਿੱਚੋਂ ਦੂਰ ਨਹੀਂ ਕਰਨਾ। ਕਿਰਤ ਕਰਦੇ ਹੋਏ ਸਿੱਖ ਨੇ ਬੇਈਮਾਨੀ ਨਹੀਂ ਕਰਨੀ, ਸੰਸਾਰ ਦੇ ਅੰਦਰ ਵਿਵਹਾਰ ਕਰਦਿਆਂ, ਬੋਲਦਿਆਂ, ਚੱਲਦਿਆਂ ਐਸੀ ਮਿੱਠੀ ਭਾਸ਼ਾ ਆਪਣੀਆਂ ਗੱਲਾਂ ਕਰਦਿਆਂ ਹੋਇਆਂ ਵੀ ਵਰਤਣੀ ਹੈ ਕਿ ਲੋਕਾਂ ਦਾ ਮਨ ਜਿਹੜਾ ਹੈ ਉਹ ਸਿੱਖ ਦੀਆਂ ਗੱਲਾਂ ਸੁਣ ਕੇ ਠੰਡਾ ਹੋਵੇ, ਆਪਣੇ ਆਪ ਹੀ ਸਿੱਖੀ ਦਾ ਪ੍ਰਚਾਰ ਹੋਵੇ, ਲੋਕ ਸਿੱਖ ਨਾਲ ਆਮ ਗੱਲਾਂ ਕਰਦੇ ਹੋਏ ਵੀ ਇਹ ਮਹਿਸੂਸ ਕਰਨ ਕਿ ਇਹ ਗੁਰੂ ਦਾ ਸਿੱਖ ਹੈ। ਗੁਰੂ ਦੀ ਸਿੱਖ ਦੀ ਕਥਨੀ ਵਿੱਚੋਂ, ਕਹਿਣੀ ਵਿੱਚੋਂ, ਕਰਨੀ ਵਿੱਚੋਂ ਵੀ ਗੁਰੂ ਝਲਕਣਾ ਚਾਹੀਦਾ। ਤੇ ਗੁਰੂ ਕੇ ਸਿੱਖੋ ਆਓ, ਹੁਣ ਜਿਹੜੀ ਸਿੱਖੀ ਦੀ ਵਿਆਖਿਆ ਉਹ ਬੜੀ ਸਰਲ ਸਤਿਗੁਰੂ ਜੀ ਨੇ ਸਾਨੂੰ ਦਿੱਤੀ ਹੈ, ਕੋਈ ਬਹੁਤੇ ਜਪ ਤਪ ਸਖਤ ਜਿਹੜੇ ਹੱਠ ਧਰਮ ਗੁਰੂ ਨੇ ਸਾਨੂੰ ਨਹੀਂ ਦਿੱਤਾ, ਬਹੁਤੇ ਜਿਹੜੇ 68 ਤੀਰਥਾਂ ਦੇ ਇਸ਼ਨਾਨ ਭਾਰਤ ਵਾਲੇ ਕਰਦੇ ਸਨ ਉਹਨਾਂ ਤੋਂ ਹੋੜ ਕੇ ਸਤਿਗੁਰੂ ਜੀ ਨੇ ਸਤਿਗੁਰੂ ਜੀ ਦੇ ਉਸ ਵਾਹਿਗੁਰੂ ਦੇ ਚਰਨਾਂ ਨੂੰ ਹੀ ਸਭ ਤੋਂ ਵੱਡਾ ਤੀਰਥ ਕਹਿ ਦਿੱਤਾ। ਹੁਕਮ ਵਿੱਚ ਜਿਉਣ ਵਾਲਾ ਬੰਦਾ, ਕਿਰਤੀ ਬੰਦਾ, ਉਹ ਹੁਕਮ ਵਿੱਚ ਰਹਿ ਕੇ ਹੀ 68 ਤੀਰਥਾਂ ਦਾ ਫਲ ਜਿਹੜਾ ਹੈ ਉਹਨੂੰ ਮਿਲਦਾ ਹੈ। ਤੇ ਗੁਰੂ ਕੇ ਸਿੱਖੋ ਆਓ, ਜਿੱਥੇ ਉਹ ਬੰਦੇ ਜਿਹੜੇ ਉਸ ਲੀਕ ਤੋਂ ਪਿੱਛੇ ਖੜੇ ਨੇ, ਆਨਾ ਕਾਨੀ ਕਰਦੇ ਆ, ਬਹਾਨੇ ਕਰਦੇ ਆ, ਉਹ ਲੀਕ ਤੋਂ ਪਿੱਛੇ ਖੜੇ ਆ ਜੀ, ਮਾਫ ਕਰਨਾ, ਉਹ ਵੀ ਖਾਲਸਾ ਨਹੀਂ। ਤੇ ਕੁਝ ਬੰਦੇ ਜਿਹੜੇ ਹੈ ਉਹ ਲੀਕ ਤੋਂ ਅੱਗੇ ਲੰਘਣ ਦਾ ਯਤਨ ਕਰ ਰਹੇ ਹੈ, ਮਤਲਬ ਕਿ ਪੰਥ ਦੇ ਅੰਦਰ ਕੁਝ ਐਸੇ ਬਾਬੇ ਪੈਦਾ ਹੋਏ ਜਿਹੜੇ ਗੁਰਮਤ ਦੀ ਵਿਆਖਿਆ ਇੰਨੀ ਔਖੀ ਕਰਕੇ ਲੋਕਾਂ ਵਿੱਚ ਪੇਸ਼ ਕਰਦੇ ਹੈ ਕਿ ਗੁਰੂ ਦੇ ਫਲਸਫੇ ਨੂੰ ਦੁਨੀਆ ਇੰਨਾ ਔਖਾ ਸਮਝਣ ਲੱਗ ਪਈ। ਸਾਡੀ ਨੌਜਵਾਨ ਪੀੜ੍ਹੀ ਖਾਸ ਤੌਰ ਉੱਤੇ ਉਹ ਬਾਬਿਆਂ ਦੀ ਵਿਆਖਿਆ ਸੁਣ ਕੇ ਗੁਰਮਤ ਨਾਲ ਨਹੀਂ ਜੁੜਦੀ। ਇਹ ਪਾਵਨ ਪਵਿੱਤਰ ਬਾਣੀ, ਇਹ ਗੁਰੂ ਕੇ ਸਿੱਖੋ ਲੋਕਾਂ ਦੀਆਂ ਜੁੱਤੀਆਂ ਗੰਢਣ ਵਾਲਿਆਂ ਦੀ ਬਾਣੀ ਹੈ, ਲੋਕਾਂ ਦੇ ਕੱਪੜੇ ਧੋ ਕੇ ਗੁਜ਼ਾਰਾ ਚਲਾਉਣ ਵਾਲਿਆਂ ਦੀ ਬਾਣੀ ਹੈ, ਹੱਲ ਚਲਾ ਕੇ ਕਿਰਤ ਕਰਨ ਵਾਲਿਆਂ ਦੀ ਬਾਣੀ ਹੈ, ਖੱਡੀਆਂ ਬੁਣ ਬੁਣ ਕੇ ਲੋਕਾਂ ਨੂੰ ਖੇਸ ਦਰੀਆਂ ਬਣਾ ਕੇ ਦੇਣ ਵਾਲਿਆਂ ਦੀ, ਖੱਦਰ ਬਣਾ ਕੇ ਦੇਣ ਵਾਲਿਆਂ ਦੀ ਬਾਣੀ ਹੈ। ਜਿਹੜੀ ਪਾਵਨ ਬਾਣੀ ਭਗਤ ਸਾਹਿਬਾਨਾਂ ਨੇ ਗੁਰੂ ਸਾਹਿਬਾਨਾਂ ਨੇ ਕਿਰਤ ਕਰਦਿਆਂ ਉਚਾਰੀ। ਅੱਜ ਅਖੌਤੀ ਬ੍ਰਹਮ ਗਿਆਨੀ ਜਿਹੜੇ ਪੰਥ ਵਿੱਚ ਬੈਠੇ ਨੇ ਉਹ ਆਪਣੇ ਡੇਰਿਆਂ ਵਿੱਚ ਬੈਠੇ, ਆਲੀ ਸ਼ਾਨ ਠਾਠਾਂ ਵਿੱਚ ਬੈਠੇ, ਆਨੰਦ ਈਸ਼ਵਰ ਦਰਬਾਰਾਂ ਵਿੱਚ ਬੈਠੇ। ਉਹਨਾਂ ਦਾ ਸਭ ਤੋਂ ਵੱਡਾ ਜ਼ੋਰ ਇੱਥੇ ਲੱਗਾ ਹੋਇਆ ਜੀ, ਇਹ ਬਾਣੀ ਆਮ ਸਿੱਖ ਦੀ ਸਮਝ ਵਿੱਚ ਨਹੀਂ ਆ ਸਕਦੀ, ਜਦ ਤੱਕ ਤੁਸੀਂ ਸਾਡੇ ਕੋਲ ਆ ਕੇ ਬਾਣੀ ਨਹੀਂ ਸਮਝਦੇ ਤੁਹਾਨੂੰ ਸਮਝ ਨਹੀਂ ਆ ਸਕਦੀ। ਭਾਈ ਇਹ ਬਾਣੀ ਹੁਣ ਏਸੀ ਡੇਰਿਆਂ ਵਿੱਚ ਬੈਠਣ ਵਾਲਿਆਂ ਦੀ ਤੇ ਹੈ ਹੀ ਨਹੀਂ ਜੀ, ਇਹ ਬਾਣੀ ਤੇ ਜੁੱਤੀਆਂ ਗੰਢਣ ਵਾਲਿਆਂ ਦੀ ਹੈ, ਭਗਤ ਰਵਿਦਾਸ ਜੀ ਵਰਗਿਆਂ ਦੀ ਬਾਣੀ ਹੈ, ਖੱਡੀਆਂ ਬੁਣਨ ਵਾਲਿਆਂ ਦੀ ਬਾਣੀ ਹੈ, ਕਿਰਤ ਕਰਨ ਵਾਲਿਆਂ ਦੀ, ਹੱਲ ਚਲਾਉਣ ਵਾਲਿਆਂ ਦੀ ਬਾਣੀ ਹੈ। ਤੇ ਏਸੀ ਡੇਰਿਆਂ ਵਿੱਚ ਬੈਠੇ ਬਾਬੇ ਉਹਨੂੰ ਇੰਨੀ ਔਖੀ ਕਰਕੇ ਪੇਸ਼ ਕਰ ਰਹੇ ਨੇ ਕਿ ਸਿੱਖ ਬਾਣੀ ਤੋਂ ਦੂਰ ਜਾ ਰਿਹਾ, ਉਹ ਬਾਣੀ ਦਾ ਸਹਾਰਾ ਲੈਣ ਦੀ ਬਜਾਏ ਬਾਬਿਆਂ ਦਾ ਸਹਾਰਾ ਲੈ ਕੇ ਬੈਠਾ ਕਿ ਇਸ ਬਾਬੇ ਦੇ ਦੁਆਰੇ ਤੇ ਜੇ ਮੈਂ ਨਾ ਗਿਆ ਤੇ ਮੈਨੂੰ ਬਾਣੀ ਸਮਝ ਹੀ ਨਹੀਂ ਆਉਣੀ। ਆ ਗੁਰੂ ਕੇ ਸਿੱਖੋ, ਇਸ ਕਰਕੇ ਉਹ ਬੰਦੇ ਜਿਹੜੇ ਲੀਕ ਤੋਂ ਪਿੱਛੇ ਖੜੇ ਹੈ ਉਹ ਵੀ ਖਾਲਸੇ ਨਹੀਂ, ਤੇ ਜਿਹੜੇ ਲੀਕ ਨੂੰ ਉਲੰਘਣ ਦਾ ਯਤਨ ਕਰ ਰਹੇ ਹੈ ਉਹ ਵੀ ਖਾਲਸੇ ਨਹੀਂ। ਖਾਲਸੇ ਦੀ ਪਹਿਚਾਣ ਵਾਸਤੇ ਸਤਿਗੁਰੂ ਜੀ ਨੇ ਨਿਸ਼ਾਨ ਸਾਹਿਬ ਦੂਰੋਂ ਝੁੱਲਦਾ ਹੋਵੇ, ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲਿਆਂ ਨੇ ਆਪਣੀ ਮੁਬਾਰਕ ਰਸਨਾ ਤੋਂ ਨਿਸ਼ਾਨ ਸਾਹਿਬ ਦੀ ਵਿਆਖਿਆ ਬੜੀ ਕਮਾਲ ਦੀ ਕੀਤੀ। ਆਪਾਂ ਅੱਗੇ ਜਾ ਕੇ ਇਹ ਵੀ ਸਾਂਝ ਕਿਸੇ ਦਿਨ ਸਮਾਂ ਮਿਲਿਆ ਤੇ ਜ਼ਰੂਰ ਬਣਾਵਾਂਗੇ। ਨਿਸ਼ਾਨ ਸਾਹਿਬ ਦੀ ਮਹਾਨਤਾ ਕੀ ਹੈ, ਨਿਸ਼ਾਨ ਗੁਰੂ ਘਰ ਦੇ ਅੰਦਰ ਥਾਂ ਕੀ ਰੱਖਦਾ ਹੈ, ਪਰ ਅੱਜ ਵਾਲੇ ਬਾਬੇ ਬਹੁਤੇ ਕਹਿੰਦੇ ਆ ਨਿਸ਼ਾਨ ਸਾਹਿਬ ਦੀ ਲੋੜ ਹੀ ਨਹੀਂ ਜੀ, ਉਹਨਾਂ ਨਿਸ਼ਾਨ ਸਾਹਿਬ ਪੱਟ ਕੇ ਪਰੇ ਰੱਖ ਦਿੱਤੇ, ਜਿੱਥੇ ਨਿਸ਼ਾਨ ਹੀ ਨਹੀਂ ਉੱਥੇ ਖਾਲਸਾ ਕਿਵੇਂ ਹੋ ਸਕਦਾ, ਖਾਲਸਾ ਤੇ ਇਕੱਠਾ ਹੀ ਗੁਰੂ ਦੇ ਨਿਸ਼ਾਨ ਥੱਲੇ ਹੋ ਸਕਦਾ। ਇਸ ਕਰਕੇ ਗੁਰੂ ਕੇ ਸਿੱਖੋ, ਐਸਾ ਜਿਹੜਾ ਬਾਬਾਵਾਦ ਉਹ ਵੀ ਜਿਹੜਾ ਉਲੰਘਣਾ ਕਰਨ ਦਾ ਯਤਨ ਕਰ ਰਿਹਾ ਉਹ ਵੀ ਖਾਲਸਾ ਨਹੀਂ, ਤੇ ਉਹ ਬੰਦੇ ਗੁਰੂ ਕੇ ਸਿੱਖੋ ਜਿਹੜੇ ਹਰ ਗੱਲ ਉੱਤੇ ਤਰਕ ਕਰਦੇ ਆ, ਆਹ ਚੀਜ਼ ਨਹੀਂ ਚਾਹੀਦੀ, ਉਹ ਚੀਜ਼ ਨਹੀਂ ਚਾਹੀਦੀ, ਜਾਪ ਨਹੀਂ ਚਾਹੀਦਾ, ਚੌਪਈ ਨਹੀਂ ਚਾਹੀਦੀ, ਸਵਈਏ ਨਹੀਂ ਚਾਹੀਦੇ, ਮਾਫ਼ ਕਰਨਾ, ਉਹ ਵੀ ਖਾਲਸੇ ਨਹੀਂ। ਜਿਹੜੇ ਬਾਬੇ ਕਹਿੰਦੇ ਨਿਸ਼ਾਨ ਸਾਹਿਬ ਦੀ ਲੋੜ ਨਹੀਂ, ਲੰਗਰ ਦੀ ਲੋੜ ਨਹੀਂ, ਕੜਾਹ ਪ੍ਰਸ਼ਾਦ ਦੀ ਲੋੜ ਨਹੀਂ, ਗੋਲਕ ਦੀ ਲੋੜ ਨਹੀਂ, ਉਹ ਵੀ ਖਾਲਸੇ ਨਹੀਂ, ਤੇ ਜਿਹੜੇ ਬੰਦੇ ਕਹਿੰਦੇ ਆ ਕਿ ਬਾਣੀਆਂ ਦੀ ਲੋੜ ਨਹੀਂ ਉਹ ਵੀ ਖਾਲਸੇ ਨਹੀਂ, ਮਾਫ਼ ਕਰਨਾ ਗੁਰੂ ਕੇ ਸਿੱਖੋ। ਗੁਰਮਤ ਨੂੰ ਸਮਝ ਕੇ ਉਹਦੀ ਉਸ ਲੀਕ ਦੇ ਨਾਲ ਜੁੜਿਆ ਰਹਿਣ ਵਾਲਾ ਬੰਦਾ, ਉਸ ਧੁਰੇ ਨੂੰ ਫੜ ਕੇ ਆਪਣੀ ਜ਼ਿੰਦਗੀ ਚਲਾਉਣ ਵਾਲਾ ਬੰਦਾ ਹੀ ਖਾਲਸਾ ਹੈ। ਇਸ ਕਰਕੇ ਆਓ ਜਿਹੜੀ ਹੁਣ ਰਹਿਤ ਖਾਲਸੇ ਦੀ, ਉਹ ਤੇ ਜਿਹੜੀ ਗੁਰੂ ਨੇ ਦਿੱਤੀ ਉਹੀ ਹੋ ਸਕਦੀ ਹੈ ਜੀ। ਜਿਹੜੀ ਅਲੱਗ ਅਲੱਗ ਡੇਰਿਆਂ ਵਾਲੇ, ਅਲੱਗ ਅਲੱਗ ਸੰਪਰਦਾਵਾਂ ਵਾਲੇ ਆਪੋ ਆਪਣੀ ਡੁੱਗ ਡੁੱਗੀ ਵਜਾਉਣ ਲੱਗ ਪਏ ਆਪਣੀ ਸੰਪਰਦਾ ਨੂੰ ਪ੍ਰਫੁੱਲਤ ਕਰਨ ਵਾਸਤੇ, ਗੁਰੂ ਕੇ ਸਿੱਖੋ ਉਹ ਵੀ ਖਾਲਸੇ ਦੀ ਰਹਿਤ ਨਹੀਂ ਹੋ ਸਕਦੀ। ਰਹਿਤ ਉਹੀ ਹੈ ਜਿਹੜੀ 1699 ਦੀ ਵਿਸਾਖੀ ਵਾਲੇ ਦਿਨ ਅੰਮ੍ਰਿਤ ਦੀ ਦਾਤ ਬਖਸ਼ਣ ਤੋਂ ਬਾਅਦ ਸਤਿਗੁਰੂ ਜੀ ਨੇ ਖਾਲਸੇ ਨੂੰ ਦਿੱਤੀ, ਅਤੇ ਉਸ ਰਹਿਤ ਉਹ ਸੀ ਜਿਹੜੀ ਗੁਰਬਾਣੀ ਦੇ ਆਧਾਰਿਤ ਹੈ। ਇਸ ਕਰਕੇ ਗੁਰੂ ਕੇ ਸਿੱਖੋ ਆਓ, ਇਹ ਵੰਡੀਆਂ ਪਾਉਣ ਵਾਲੇ ਬੰਦੇ ਵੀ ਉਸ ਲੀਕ ਤੋਂ ਟੁੱਟੇ ਹੋਏ ਹੈ, ਤੇ ਜਿਹੜੇ ਅਜੇ ਲੀਕ ਵੱਲ ਨੂੰ ਤੁਰਨ ਦਾ ਯਤਨ ਨਹੀਂ ਕਰ ਰਹੇ ਉਹ ਵੀ ਖਾਲਸੇ ਨਹੀਂ। ਆਪਾਂ ਲੀਕ ਦੇ ਨਾਲ ਤੁਰੇ ਦੇ ਨਾਲ ਜੁੜੇ ਰਹਿਣ ਦਾ ਯਤਨ ਕਰੀਏ। ਆਪਣੀ ਜ਼ਿੰਦਗੀ, ਆਪਣਾ ਜੀਵਨ, ਸਾਨੂੰ ਬਹੁਤੇ ਹੱਠ ਧਰਮ ਬਾਬੇ ਜਿਹੜੇ ਅੱਜ ਸਿਖਾ ਰਹੇ ਹੈ, ਗੁਰੂ ਕੇ ਸਿੱਖੋ ਉਹਨਾਂ ਦੀ ਵੀ ਲੋੜ ਨਹੀਂ। ਅਸੀਂ ਬੜੀ ਸੁਖਾਲੀ ਕਿਰਤ ਕਰਦਿਆਂ, ਨਾਮ ਜਪਦਿਆਂ, ਵੰਡ ਛਕਦਿਆਂ ਆਪਣੀ ਜ਼ਿੰਦਗੀ ਬਸਰ ਕਰਨੀ ਹੈ, ਸੌਂਦਿਆਂ ਹੋਇਆਂ, ਕਿਰਤ ਕਰਦਿਆਂ ਹੋਇਆਂ, ਵਿਚਰਦਿਆਂ ਹੋਇਆਂ, ਬੋਲਦਿਆਂ ਹੋਇਆਂ ਗੁਰੂ ਨੂੰ ਆਪਣੇ ਤੋਂ ਦੂਰ ਨਹੀਂ ਕਰਨਾ, ਇਹੀ ਖਾਲਸੇ ਦੀ ਮੁੱਖ ਰਹਿਤ ਹੈ। ਸੋ ਗੁਰੂ ਕੇ ਸਿੱਖੋ ਆਓ, ਗਿਆਨੀ ਸ਼ੇਰ ਸਿੰਘ ਜੀ ਬੜੇ ਸੋਹਣੇ ਸ਼ਬਦਾਂ ਦੇ ਨਾਲ ਖਾਲਸੇ ਦੀ ਵਡਿਆਈ ਆਪ ਸੰਗਤਾਂ ਦੇ ਨਾਲ ਸਾਂਝ ਬਣਾ ਰਹੇ ਸਨ, ਤੇ ਉਹ ਰਹਿੰਦੇ ਸਮੇਂ ਦੇ ਅੰਦਰ ਆਪਾਂ ਗੁਰਬਾਣੀ ਦੀ ਮਹਾਨ ਸਿਫਤ, ਕਿਉਂਕਿ ਸਿੱਖ ਦਾ ਜਿਹੜਾ ਖਾਲਸੇ ਦਾ ਆਧਾਰ ਹੈ, ਖਾਲਸੇ ਦੀ ਜ਼ਿੰਦਗੀ ਦਾ, ਉਹ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਹੈ, ਤੇ ਬਾਣੀ ਨਾਲੋਂ ਟੁੱਟਿਆ ਹੋਇਆ ਬੰਦਾ, ਮਾਫ਼ ਕਰਨਾ ਗੁਰੂ ਕੇ ਸਿੱਖੋ, ਉਹ ਤੇ ਬੰਦਾ ਵੀ ਨਹੀਂ ਹੋ ਸਕਦਾ, ਸਿੱਖ ਜਾਂ ਖਾਲਸਾ ਤੇ ਬਹੁਤ ਦੂਰ ਦੀ ਗੱਲ ਹੈ। ਅੱਜ ਬਾਣੀ ਜਿਹੜੀ ਹੈ ਜੀ, ਸਤਿਗੁਰੂ ਪਾਤਸ਼ਾਹ ਜੀ ਆਪ ਕਹਿੰਦੇ ਹੈ ਕਿ ਬਾਣੀ ਮੇਰਾ ਆਧਾਰ ਹੈ, ਬਾਣੀ ਨਿਰੰਕਾਰ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤੇ ਜੇਵੜ ਅਵਰ ਨਾ ਕੋਏ। ਬਾਣੀ ਹੀ ਨਿਰੰਕਾਰ ਦਾ ਰੂਪ ਹੈ, ਇਹਦੇ ਵਰਗਾ ਹੋਰ ਕੋਈ ਹੋ ਨਹੀਂ ਸਕਦਾ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ, ਦਰਸਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰੇ। ਬਾਣੀ ਦੀ ਵਡਿਆਈ ਸਤਿਗੁਰੂ ਪਾਤਸ਼ਾਹ ਜੀ ਕਰਦੇ ਨੇ, ਕਹਿੰਦੇ ਇਹ ਬਾਣੀ ਹਮਾਰੀ ਪਿਆਰੀ ਅੰਮ੍ਰਿਤ ਧਾਰੀ। ਇਹ ਬਾਣੀ ਅੰਮ੍ਰਿਤ ਧਾਰੀ ਮਤਲਬ ਕਿ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੀ ਕਿਰਪਾ ਰੂਪੀ ਨੂਰ ਰੂਪੀ ਅੰਮ੍ਰਿਤ ਦੇ ਨਾਲ ਇਹ ਬਾਣੀ ਸਰਸ਼ਾਰ ਹੈ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰ ਨਿਮਖ ਨਾ ਮਨ ਤੇ ਟਾਰੀ ਰੇ। ਇੱਕ ਨਿਮਖ ਮਾਤਰ ਵੀ ਇਸ ਪਾਵਨ ਬਾਣੀ ਨੂੰ ਗੁਰੂ ਆਪਣੇ ਹਿਰਦੇ ਤੋਂ ਦੂਰ ਨਹੀਂ ਕਰਦਾ। ਤੇ ਜੇ ਖਾਲਸਾ ਗੁਰੂ ਦਾ ਰੂਪ ਹੈ ਤੇ ਉਹ ਬਾਣੀ ਤੋਂ ਬਿਨਾਂ ਕਿਵੇਂ ਜਿਉ ਸਕਦਾ। ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਪਾਵਨ ਸਲੋਕ, ਜਦੋਂ ਨੌਵੇਂ ਮਹੱਲੇ ਦੇ ਸਲੋਕ ਆਪਾਂ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਉੱਤੇ ਭੋਗ ਦੇ ਸਮੇਂ ਪੜ੍ਹਦੇ ਹਾਂ ਜਾਂ ਸਰਵਣ ਕਰਦੇ ਹਾਂ, ਉਹਨਾਂ ਸਲੋਕਾਂ ਦੇ ਅੰਦਰ ਪਹਿਲੀ ਉਦਾਹਰਣ ਸਤਿਗੁਰੂ ਜੀ ਨੇ ਉੱਥੋਂ ਆਰੰਭ ਕੀਤੀ ਹੈ, ਮੱਛੀ ਦੀ ਉਦਾਹਰਣ ਦਿੱਤੀ ਹੈ ਕਿ ਜਿਵੇਂ ਮੱਛੀ ਜਿਹੜੀ ਹੈ ਉਹ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ, ਮੱਛੀ ਦਾ ਜੀਵਨ ਪਾਣੀ ਹੈ, ਐਵੇਂ ਸਿੱਖ ਦਾ ਜੀਵਨ ਜਿਹੜਾ ਹੈ ਜੀ ਉਹ ਬਾਣੀ ਹੈ। ਮੱਛੀ ਪਾਣੀ ਤੋਂ ਬਿਨਾਂ ਜੀਉ ਨਹੀਂ ਸਕਦੀ ਤੇ ਸਿੱਖ ਬਾਣੀ ਤੋਂ ਬਿਨਾਂ ਜੀਉ ਨਹੀਂ ਸਕਦਾ। ਤੇ ਉਹ ਬਾਣੀ ਨੂੰ ਪੜ੍ਹਨ ਵਾਲਿਆਂ ਦੀ ਵਡਿਆਈ ਕੀ ਹੈ, ਬਾਣੀ ਨੂੰ ਪੜ੍ਹਨ ਵਾਲੇ ਪ੍ਰਾਪਤੀ ਕੀ ਕਰਦੇ ਨੇ, ਬਾਣੀ ਤੇ ਬਾਣੀ ਦਾ ਸਤਿਕਾਰ ਕਰਨ ਵਾਲਿਆਂ ਉੱਤੇ ਗੁਰੂ ਰਹਿਮਤ ਕਿਵੇਂ ਕਰਦਾ, ਆਹ ਬੜੇ ਸਤਿਕਾਰ ਦੇ ਨਾਲ ਪਹਿਲੀ ਕਵਿਤਾ ਵਿੱਚ ਸੁਣਿਓ ਜੀ।
ਸਤਿਗੁਰ ਕਹਿੰਦੇ ਸੁਣ ਲੋ ਸਿੱਖੋ, ਜੋ ਬਾਣੀ ਨੂੰ ਪੜਦਾ ਏ ਸਦਾ ਆਨੰਦ ਰਹੇ ਦਿਨ ਰਾਤੀ, ਤਪਦਾ ਹਿਰਦਾ ਠਰਦਾ ਏ। ਉਹ ਕਾਰਜ ਰਾਸ ਉਹਨਾਂ ਦੇ ਹੁੰਦੇ, ਚਿੰਤਾ ਕਦੇ ਸਤਾਉਂਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ, ਤੋਟ ਕਦੇ ਵੀ ਆਉਂਦੀ ਨਹੀਂ। ਸਤਿਗੁਰ ਕਹਿੰਦੇ ਸੁਣ ਲੋ ਸਿੱਖੋ, ਜੋ ਬਾਣੀ ਨੂੰ ਪੜਦਾ ਸਦਾ ਆਨੰਦ ਰਹੇ ਦਿਨ ਰਾਤੀ, ਤਪਦਾ ਹਿਰਦਾ ਠਰਦਾ ਏ। ਉਹ ਕਾਰਜ ਰਾਸ ਉਹਨਾਂ ਦੇ ਹੁੰਦੇ, ਚਿੰਤਾ ਕਦੇ ਸਤਾਉਂਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ, ਤੋਟ ਕਦੇ ਵੀ ਆਉਂਦੀ ਨਹੀਂ। ਗੁਰਬਾਣੀ ਇਸ ਜਗ ਮੈਂ ਚਾਨਣ ਕਰਦੀ ਦੂਰ ਹਨੇਰਾ ਏ, ਜਿਹੜੇ ਸਮਝ ਲੈਂਦੇ ਉਹ ਕਹਿੰਦੇ ਤੇਰਾ ਹੀ ਸਭ ਤੇਰਾ ਹੈ। ਉਹ ਨਾਮ ਖਜ਼ਾਨਾ ਲੁੱਟ ਲੈਂਦੇ ਨੇ, ਨਾਮ ਖਜ਼ਾਨਾ ਲੁੱਟ ਲੈਂਦੇ ਨੇ, ਮਾਇਆ ਮਨ ਨੂੰ ਮੋਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ, ਤੋਟ ਕਦੇ ਵੀ ਆਉਂਦੀ ਨਹੀਂ। ਜੇ ਧੰਨੇ ਨੇ ਪੜ ਲਈ ਬਾਣੀ, ਰੱਬ ਵਸ ਵਿੱਚ ਕੀਤਾ ਸੀ, ਨਾਮ ਦੇਵ ਨੇ ਇੱਕੋ ਧਿਆਇਆ ਦੁੱਧ ਠਾਕੁਰਾਂ ਪੀਤਾ ਸੀ। ਉਹ ਇਹ ਤੰਦੂਏ ਦੀਆਂ ਕੱਟਦੀ ਤਾਰਾਂ ਇੱਕ ਮਿੰਟ ਵੀ ਲਾਉਂਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ, ਤੋਟ ਕਦੇ ਵੀ ਆਉਂਦੀ ਨਹੀਂ। ਨੀਚੋ ਊਚ ਕਰੇ ਮੇਰਾ ਗੋਬਿੰਦ ਹਾ, ਨੀਚੋ ਊਚ ਕਰੇ ਮੇਰਾ ਗੋਬਿੰਦ, ਰਵਿਦਾਸ ਨੇ ਗਾਇਆ ਸੀ, ਨੀਚਾ ਦੇ ਘਰ ਜਨਮ ਧਾਰ ਕੇ ਉੱਚਾ ਰੁਤਬਾ ਪਾਇਆ ਸੀ। ਉਹ ਇਸ ਬਾਣੀ ਨੂੰ ਪੜ ਕੇ ਮੀਰਾਂ ਜ਼ਹਿਰ ਨੂੰ ਟੀਕਾ ਲਾਉਂਦੀ ਰਹੀ, ਜੋ ਚਿਤ ਲਾ ਕੇ ਪੜਦਾ ਬਾਣੀ, ਤੋਟ ਕਦੇ ਵੀ ਆਉਂਦੀ ਨਹੀਂ। ਕਹਿਣ ਫਰੀਦ ਸਲੋਕਾਂ ਰਾਹੀਂ, ਕਹਿਣ ਫਰੀਦ ਸਲੋਕਾਂ ਰਾਹੀਂ, ਸਵੈਨ ਵਾਜ ਗੁਜ਼ਾਰੋ ਜੀ, ਜੋ ਸਿਰ ਸਾਈ ਨਹੀਂ ਨਿਵੇਂਦਾ, ਸੋ ਸਿਰ ਕੱਪ ਉਤਾਰੋ ਜੀ। ਉਹ ਅਮਲਾ ਨਾਲ ਨਿਬੇੜੇ ਹੋਣੇ ਹੋ, ਅਮਲਾ ਨਾਲ ਨਿਬੇੜੇ ਹੋਣੇ, ਖੁਦ ਗਰਜਾ ਨੂੰ ਚਾਹੁੰਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ ਤੋਟ ਕਦੇ ਵੀ ਆਉਂਦੀ ਨਹੀਂ।
ਅਜਾ ਮਲ ਜੈ ਪਾਪੀ ਉਧਰੇ ਗਨਕਾਂ ਨੇ ਗਤ ਪਾਈ ਸੀ, ਇਸ ਦੀ ਪਰਖ ਕਸੋਟੀ ਉੱਤੇ ਝੂਠ ਟਿਕੇ ਨਾ ਕਾਈ ਜੀ।
ਉਹ ਦੇਗ ਉਬਾਲੇ ਖਾਂਦੀ ਸੀ ਪਰ ਤਨ ਨੂੰ ਸੇਕ ਬਚਾਉਂਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ ਤੋਟ ਕਦੇ ਵੀ ਆਉਂਦੀ ਨਹੀਂ।
ਬਾਣੀ ਜਿੰਨਾ ਬਸਾ ਲਈ ਹਿਰਦੇ, ਬਾਣੀ ਜਿੰਨਾ ਬਸਾ ਲਈ ਹਿਰਦੇ, ਲੋ ਤੇ ਆਸਣ ਲਾ ਲੈ ਸੀ ਭਰ ਭਰ ਤੱਤੇ ਰੇਤ ਦੇ ਕੜਛੇ ਸੀਸ ਦੇ ਵਿੱਚ ਪਵਾ ਲੈ ਸੀ।
ਉਹ ਦੇਗ ਉਬਾਲੇ ਖਾਂਦੀ ਸੀ ਪਰ ਤਨ ਨੂੰ ਸੇਕ ਪਚਾਉਂਦੀ ਨਹੀਂ, ਜੋ ਚਿਤ ਲਾ ਕੇ ਪੜਦਾ ਬਾਣੀ ਤੋਟ ਕਦੇ ਵੀ ਆਉਂਦੀ ਨਹੀਂ।
ਜਿੱਦਾਂ ਕੱਚੇ ਭਾਂਡੇ ਅੰਦਰ ਘਿਓ ਦਾ ਅਸਰ ਸਮਾ ਜਾਂਦਾ, ਧੁੱਪ ਲੱਗਣ ਤੇ ਪੱਗਰ ਜਾਵੇ ਠੀਕਰ ਵੀ ਥੰਦਿਆ ਜਾਂਦਾ।
ਚਿਤ ਲਾ ਕੇ ਪੜਦਾ ਬਾਣੀ ਤੋਟ ਕਦੇ ਵੀ ਆਉਂਦੀ ਨਹੀਂ।
ਰੋਜ ਪੜੀ ਸਤਨਾਮ ਸਿੰਘਾ ਤੂੰ, ਰੋਜ ਪੜੀ ਸਤਨਾਮ ਸਿੰਘਾ ਤੂੰ, ਜੇ ਸਤਿਗੁਰ ਕਿਰਪਾ ਕਰ ਦੇਵੇ ਤਰਲੋਚਨ ਸਿੰਘ ਦਾ ਖਾਲੀ ਹਿਰਦਾ ਅਕਾਲੀ ਬਾਣੀ ਭਰ ਦੇਵੇ।
ਉਹ ਪ੍ਰੀਤ ਸ਼ਾਂਤ ਵੀ ਤਰ ਜਾਵਣਗੇ, ਓ ਪ੍ਰੀਤ ਸ਼ਾਂਤ ਵੀ ਤਰ ਜਾਵਣਗੇ, ਜੇ ਮਨਾਂ ਨੂੰ ਪਾਉਂਦੀ ਰਹੀ ਜੋ ਚਿਤ ਲਾ ਕੇ ਪੜਦਾ ਬਾਣੀ ਤੋਟ ਕਦੇ ਵੀ ਆਉਂਦੀ ਨਹੀਂ।
ਜਿਹੜੀ ਮਹਾਨ ਬਖਸ਼ਿਸ਼, ਮਹਾਨ ਵਿਰਾਸਤ ਸਤਿਗੁਰੂ ਪਾਤਸ਼ਾਹ ਜੀ ਨੇ ਕਿਰਪਾ ਕਰਕੇ ਆਪਾਂ ਨੂੰ ਬਖਸ਼ ਕੇ ਆਪਾਂ ਨੂੰ ਮਹਾਨ ਵਡਿਆਈ ਦਿੱਤੀ, ਉਸ ਨੂੰ ਸਾਂਭਣਾ, ਉਸ ਨੂੰ ਸੰਭਾਲ ਕੇ ਰੱਖਣਾ ਹੁਣ ਸਾਡਾ ਫਰਜ਼ ਹੈ। ਅੱਜ ਹਰ ਸਿੱਖ ਜਿਹੜਾ ਗੁਰਬਾਣੀ ਤੋਂ ਦੂਰ ਹੈ, ਪੰਥਕ ਰਿਵਾਇਤਾਂ ਤੋਂ ਦੂਰ ਹੈ, ਉਹ ਇਹ ਸੋਚ ਰਿਹਾ ਕਿ ਮੈਨੂੰ ਲੋੜ ਨਹੀਂ ਸਿੱਖ ਸੱਜਣ ਦੀ, ਬਾਕੀ ਸਾਰੇ ਹੈਗੇ ਹੀ ਨੇ, ਬਾਕੀ ਲੋਕ ਹੈਗੇ ਹੀ ਨੇ। ਪਰ ਗੁਰੂ ਕੇ ਸਿੱਖੋ ਇਹਦਾ ਮਤਲਬ ਹੈ ਉਹ ਆਪਣੀ ਵੈਲਿਊ ਨਹੀਂ ਸਮਝ ਰਿਹਾ, ਉਹਦੀ ਆਪਣੀ ਕੀਮਤ ਕੀ ਹੈ ਉਹ ਨਹੀਂ ਸਮਝ ਰਿਹਾ। ਇੱਕ ਪਰਿਵਾਰ ਦੇ ਅੰਦਰ ਗੁਰੂ ਕੇ ਸਿੱਖੋ ਹਰ ਬੰਦੇ ਦਾ ਰੋਲ ਹੈ, ਹਰ ਬੰਦੇ ਦਾ ਰੋਲ ਹੈ। ਸਾਡਾ ਪਰਿਵਾਰ ਚਾਹੇ 10 ਜੀਆਂ ਦਾ ਵੀ ਕਿਉਂ ਨਾ ਹੋਵੇ, 15 ਜੀਆਂ ਦਾ ਮੈਂਬਰਾਂ ਦਾ ਵੀ ਕਿਉਂ ਨਹੀਂ ਹੋਵੇ, ਅਸੀਂ ਇਹ ਕਦੇ ਵੀ ਨਹੀਂ ਸੋਚਦੇ ਵੀ ਇੰਨਾ ਵੱਡਾ ਪਰਿਵਾਰ ਹੈ 2-4 ਬੰਦੇ ਇਹਦੇ ਵਿੱਚੋਂ ਨਿਕਲ ਵੀ ਜਾਣ, ਜਾਂ ਮਾਫ ਕਰਨਾ ਮੈਂ ਸ਼ਬਦ ਵਰਤਣ ਲੱਗਾ, ਮਰ ਵੀ ਜਾਣ ਤੇ ਕੀ ਘਾਟਾ ਪੈਣ ਲੱਗਾ। ਆਪਾਂ ਕਦੇ ਸੋਚਦੇ ਹਾਂ ਜੀ? ਪਰਿਵਾਰ ਜਿੰਨਾ ਮਰਜ਼ੀ ਹੋਵੇ ਆਪਾਂ ਹਮੇਸ਼ਾ ਉਹਦੀ ਚੜ੍ਹਦੀ ਕਲਾ ਹੀ ਪਾਲਦੇ ਹਾਂ, ਉਹਦੀ ਸੁੱਖ ਹੀ ਪਾਲਦੇ ਹਾਂ। ਇੰਨੇ ਵੱਡੇ ਪਰਿਵਾਰ ਵਿੱਚ ਵੀ ਜੇਕਰ ਕਿਸੇ ਦਾ ਸਿਰ ਵੀ ਦੁਖੇ ਆਪਾਂ ਸਾਰਿਆਂ ਨੂੰ ਚਿੰਤਾ ਹੁੰਦੀ ਹੈ। ਤੇ ਗੁਰੂ ਕੇ ਸਿੱਖੋ ਆਓ ਗੁਰੂ ਪਰਿਵਾਰ ਦੇ ਅੰਦਰ ਰਹਿ ਕੇ ਆਪਾਂ ਇਹ ਬਹਾਨੇ ਕਿਵੇਂ ਮਾਰ ਸਕਦੇ ਹਾਂ ਬਈ ਮੇਰੀ ਕਿਹੜੀ ਗੱਲ ਹੈ, ਕੋਈ ਗੱਲ ਨਹੀਂ, ਆ ਇੰਨੇ ਤੁਰੇ ਫਿਰਦੇ ਨੇ। ਗੁਰੂ ਕੇ ਸਿੱਖੋ ਜਿਵੇਂ ਇੱਕ ਪਰਿਵਾਰ ਦੇ ਅੰਦਰ ਹਰ ਬੰਦੇ ਦਾ ਰੋਲ ਹੈ ਨਾ, ਹਰ ਬੰਦੇ ਨੂੰ ਆਪਾਂ ਜ਼ਰੂਰੀ ਸਮਝਦੇ ਹਾਂ, ਐਵੇਂ ਗੁਰੂ ਵੀ ਆਪਣੇ ਪੰਥ ਪਰਿਵਾਰ ਦੇ ਅੰਦਰ ਹਰ ਸਿੱਖ ਦਾ ਸਿੱਖੀ ਸਰੂਪ ਵਿੱਚ ਹੋਣਾ ਜ਼ਰੂਰੀ ਸਮਝਦਾ ਹੈ। ਹਰ ਸਿੱਖ ਦੀ ਇਹ ਡਿਊਟੀ ਹੈ, ਫਰਜ਼ ਹੈ ਕਿ ਜੇਕਰ ਉਹਦੇ ਨਾਮ ਦੇ ਪਿੱਛੇ ਸਿੰਘ ਜਾਂ ਕੌਰ ਲੱਗਿਆ ਹੋਇਆ ਤੇ ਉਹ ਗੁਰੂ ਮੁਤਾਬਕ ਆਪਣੀ ਰਹਿਣੀ ਸਹਿਣੀ ਨੂੰ ਬਣਾਵੇ। ਅੱਜ ਸਿੱਖ ਉਹ ਗੁਰੂ ਕੇ ਸਿੱਖੋ ਉਹ ਚਾਹੁੰਦਾ ਤੇ ਹੈ ਕਿ ਮੈਂ ਵੀ ਸਿੱਖ ਦਿਖਾਂ, ਪਰ ਜਦੋਂ ਰਹਿਤ ਦੀ ਗੱਲ ਆਉਂਦੀ ਹੈ, ਅੰਮ੍ਰਿਤ ਦੀ ਗੱਲ ਆਉਂਦੀ ਹੈ, ਉਦੋਂ ਉਹ ਦੂਰ ਭੱਜਦਾ। ਉਹ ਸਤਿਗੁਰੂ ਜੀ ਦੇ ਦੁਆਰਾ ਜਿਹੜਾ ਰਸਤਾ ਦਿੱਤਾ ਹੋਇਆ ਸਤਿਗੁਰੂ ਜੀ ਨੇ ਅਕਾਲ ਪੁਰਖ ਵਾਹਿਗੁਰੂ ਵੱਲ ਨੂੰ ਜਾਣ ਦਾ, ਉਹਦੇ ਤੋਂ ਦੂਰ ਹੋ ਕੇ ਉਹ ਬਾਬਿਆਂ ਕੋਲੋਂ ਨਾਮ ਸ਼ਬਦ ਲੈਣ ਤੁਰ ਪੈਂਦਾ। ਤੇ ਅੱਜ ਪੰਜਾਬ ਦੀ ਧਰਤੀ ਉੱਤੇ ਜਿਹੜਾ ਪਖੰਡਵਾਦ, ਦੇਹਧਾਰੀ ਦੰਭਵਾਦ, ਕਬਰਵਾਦ, ਮੜੀ ਮੱਠਵਾਦ ਇੰਨਾ ਵਧਿਆ ਜੀ, ਉਹ ਸਾਡੀ ਅਗਿਆਨਤਾ ਕਰਕੇ ਵਧਿਆ। ਜਿੰਨੇ ਪੱਗਾਂ ਵਾਲੇ ਸਿਰ ਐਤਵਾਰ ਨੂੰ ਪੰਜਾਬ ਵਿੱਚ ਬਣੇ ਡੇਰਿਆਂ ਉੱਤੇ ਤੁਰੇ ਫਿਰਦੇ ਨੇ ਨਾ ਜੀ, ਮਾਫ ਕਰਨਾ, ਉਹਨੇ ਸ਼ਾਇਦ ਬਾਕੀ ਭਾਈਚਾਰਿਆਂ ਦੇ ਬੰਦੇ ਵੀ ਨਹੀਂ ਹੋਣੇ ਬਈ, ਬਾਕੀ ਤੇ ਜਾਣ ਜਿਨ੍ਹਾਂ ਦਾ ਫਲਸਫਾ ਕੋਈ ਨਹੀਂ, ਜਿਨ੍ਹਾਂ ਦਾ ਸਿਧਾਂਤ ਕੋਈ ਨਹੀਂ, ਉਹ ਤੇ ਤੁਰੇ ਫਿਰਨ, ਪਰ ਸਿੱਖ ਜਿਹੜਾ ਇੰਨਾ ਅਮੀਰ ਵਿਰਸੇ ਦਾ ਮਾਲਕ ਹੈ ਉਹ ਕਿਉਂ ਤੁਰਿਆ ਫਿਰੇ ਬਈ? ਉਹ ਕਿਉਂ
ਨਹੀਂ ਕਦੇ ਮੈਦਾਨ ਵਿੱਚ ਟਹਿਣ ਵਾਲਾ ਤੇ ਤੈਨੂੰ ਟਾਲਿਆ ਸਾਦਾ ਪਖੰਡੀਆਂ ਨੇ, ਤੇਰੇ ਧਰਮ ਚੋਂ ਸੈਂਕੜੇ ਧਰਮ ਬਣ ਗਏ ਸਿੱਖਾਂ ਤੇ ਪਾਈਆਂ ਅਕਲ ਨਾ ਤੇਰੀਆਂ ਵੰਡੀਆਂ ਨੇ, ਹੁਣ ਵੀ ਸੰਭਲ ਜਾ ਸਮੇਂ ਦੇ ਸੂਰ ਬੀਰਾਈਆ ਤੇ ਕਿਤੇ ਵੱਟਿਆ ਜਾਵੇ ਨਾ ਮੁੱਲ ਤੇਰਾ ਟੈਰ ਪੈਰ ਤੇ ਸੋਚ ਕੇ ਕਦਮ ਧਰਨਾ ਤੇ ਜਾਵੇ ਖੂਨ ਅਜਾਈ ਨਾ ਡੁੱਲ ਤੇਰਾ ਜਾਵੇ ਖੂਨ ਅਜਾਈ ਨਾ ਡੁੱਲ ਤੇਰਾ।
ਇੱਕ ਭਿਖਾਰੀ ਦਾ ਬੱਚਾ, ਉਹ ਤੇ ਵਿਚਾਰਾ ਮਜ਼ਬੂਰੀ ਹੈ ਉਹਦੀ, ਦਰ ਦਰ ਭਟਕਦਾ ਫਿਰੇ, ਪਰ ਬਾਦਸ਼ਾਹ ਦਾ ਬੱਚਾ ਵੀ ਭਟਕਦਾ ਫਿਰੇ, ਉਹ ਤੇ ਗੱਲ ਮਾੜੀ ਹੈ ਨਾ। ਗੁਰੂ ਨੇ ਸਾਨੂੰ ਬਾਦਸ਼ਾਹਤ ਦਿੱਤੀ ਹੈ, ਗੁਰੂ ਨੇ ਸਾਨੂੰ ਬਾਦਸ਼ਾਹ ਬਣਾਇਆ, ਇਸ ਕਰਕੇ ਗੁਰੂ ਕੇ ਸਿੱਖੋ ਆਓ। ਉਹ ਲੀਕ ਜਿਹੜੀ ਗੁਰੂ ਪਾਤਸ਼ਾਹ ਜੀ ਨੇ ਖਿੱਚ ਕੇ ਸਾਨੂੰ ਉਹਦੇ ਨਾਲ ਜੁੜੇ ਰਹਿਣ ਵਾਸਤੇ ਆਖਿਆ, ਹਰ ਸਿੱਖ ਅਖਵਾਉਣ ਵਾਲੇ ਨੂੰ ਉਹਦੇ ਨਾਲ ਜੁੜਿਆ ਰਹਿਣਾ ਚਾਹੀਦਾ। ਸਾਡੀ ਅਸਲ ਵਿੱਚ ਰਹਿਤ ਮਰਿਆਦਾ ਦੇ ਅੰਦਰ ਅਤੇ ਸਾਡੇ ਸਮੁੱਚੇ ਫਲਸਫੇ ਦੇ ਅੰਦਰ ਸਿੰਘ ਬੰਦਾ ਉਦੋਂ ਸੱਜਦਾ ਸੀ ਜਦੋਂ ਉਹ ਅੰਮ੍ਰਿਤਧਾਰੀ ਬਣ ਜਾਂਦਾ ਸੀ, ਉਦੋਂ ਉਹਦੇ ਨਾਮ ਦੇ ਪਿੱਛੇ ਸਿੰਘ ਲੱਗਦਾ ਸੀ। ਪਰ ਹੁਣ ਜਿਹੜਾ ਹੈ ਅਸੀਂ ਬਚਪਨ ਤੋਂ ਹੀ ਬੱਚੇ ਦੇ ਨਾਮ ਦੇ ਨਾਲ ਸਿੰਘ ਲਾ ਦਿੰਦੇ ਹਾਂ, ਇਸ ਕਰਕੇ ਸਾਡੇ ਬੱਚੇ ਜਿਹੜੇ ਅਵੇਸਲੇ ਨੇ ਵੀ ਚਲੋ ਸਿੰਘ ਤੇ ਆਪਾਂ ਹੈਗੇ ਹੀ ਹਾਂ, ਸਿੰਘ ਤੇ ਆਪਾਂ ਹੈਗੇ ਹੀ ਹਾਂ, ਪਰ ਸਿੰਘ ਦਾ ਜਿਹੜਾ ਮਹਾਨ ਰੁਤਬਾ ਹੈ ਉਹ ਵੀ ਗੁਰੂ ਕੇ ਸਿੱਖੋ ਆਪਾਂ ਨੂੰ ਖੰਡੇ ਦੀ ਪੌਹਲ ਲੈਣ ਤੋਂ ਬਾਅਦ ਹੀ ਮਿਲਿਆ ਸੀ। ਇਸ ਕਰਕੇ ਆਓ, ਨਾਮ ਦੇ ਪਿੱਛੇ ਸਿੰਘ ਤੇ ਕੌਰ ਹੈ ਤੇ ਆਪਾਂ, ਇਹ ਗੁਰੂ ਦੀ ਬਖਸ਼ਿਸ਼ ਹੈ, ਇਹ ਕੋਈ ਸਾਡਾ ਆਪਣਾ ਲਾਇਆ ਹੋਇਆ ਸ਼ਬਦ ਨਹੀਂ ਹੈ, ਇਹ ਗੁਰੂ ਦਾ ਰੁਤਬਾ ਹੈ ਜਿਹੜਾ ਸਾਨੂੰ ਮਹਾਨ ਸਤਿਗੁਰੂ ਜੀ ਨੇ ਬਖਸ਼ਿਆ, ਤੇ ਇਹਦੀ ਸੰਭਾਲ ਕਰਨੀ, ਇਹਦੀ ਮਹਾਨਤਾ ਨੂੰ ਸਮਝ ਕੇ ਆਪਣੇ ਆਪ ਨੂੰ ਢਾਲਣਾ ਉਹ ਸਾਡੀ ਜ਼ਿੰਮੇਵਾਰੀ ਹੈ। ਇਸ ਕਰਕੇ ਗੁਰੂ ਕੇ ਸਿੱਖੋ ਆਓ 17 ਤਰੀਕ ਆ ਰਹੀ ਹੈ, ਅੱਜ 7 ਹੋ ਗਈ ਹੈ ਤੇ ਦਿਨ ਆਪਣੇ ਕੋਲ 9 ਬਾਕੀ ਨੇ। ਜਿਹੜੀ ਸੰਗਤ ਅਜੇ ਵਾਂਝੀ ਹੈ, ਸਾਬਤ ਸੂਰਤ ਤਿਆਰ ਨਹੀਂ ਕਰ ਸਕੀ, ਖੰਡੇ ਦੀ ਪਹੁਲ ਨਹੀਂ ਲੈ ਸਕੀ, ਅਜੇ ਤੱਕ ਬਹਾਨੇ ਮਾਰੀ ਜਾਂਦੀ ਹੈ, ਉਹ 17 ਤਰੀਕ ਤੱਕ ਆਪਣੇ ਆਪ ਨੂੰ ਤਨ ਤੇ ਮਨ ਕਰਕੇ ਤਿਆਰ ਬਰ ਤਿਆਰ ਕਰੋ, ਖੰਡੇ ਕੀ ਪਹੁਲ ਲੈ ਕੇ ਗੁਰੂ ਕੇ ਅੰਮ੍ਰਿਤਧਾਰੀ ਸਿੰਘ ਸੱਜ ਕੇ ਗੁਰੂ ਦਾ ਖਾਸ ਰੂਪ ਖਾਲਸੇ ਬਣੋ, ਤਾਂ ਕਿ ਸੰਸਾਰ ਦੇ ਅੰਦਰ ਇਹ ਗੁਰੂ ਕੇ ਸਿੱਖੋ ਸਾਨੂੰ, ਸਾਡੀ ਪਹਿਚਾਣ ਜਿਹੜੀ ਹੈ ਉਹ ਹੋਰ ਚੜ੍ਹਦੀ ਕਲਾ ਵੱਲ ਜਾਵੇ, ਹੋਰ ਚੜ੍ਹਦੀ ਕਲਾ ਦੀ ਬਣੇ। ਅੱਜ ਭਾਰਤ ਦੀ ਧਰਤੀ ਉੱਤੇ ਇੱਕ ਜਮਾਤ ਜਿਹਨੂੰ RSS ਕਹਿੰਦੇ ਹੈ, ਉਹ ਸਾਨੂੰ, ਵੈਸੇ ਤੇ ਭਾਰਤ ਦਾ ਸੰਵਿਧਾਨ ਹੀ ਸਿੱਖਾਂ ਨਾਲ ਕੋਈ ਵਫਾ ਨਹੀਂ ਕਰਦਾ, ਸੰਵਿਧਾਨ ਦੀ ਧਾਰਾ 25B ਉਹ ਸਾਨੂੰ ਕੇਸਾ ਧਾਰੀ ਹਿੰਦੂ ਲਿਖਦੀ ਹੈ। ਤੇ ਆਪ ਜੀ ਵਿਦੇਸ਼ਾਂ ਵਿੱਚ ਆਉਂਦੇ ਹੋ, ਤੁਸੀਂ ਜਦੋਂ ਸਫ਼ਰ ਕਰਦੇ ਹੋ, ਬੇਸ਼ੱਕ ਆਪ ਸੰਗਤਾਂ ਹੀ ਨਹੀਂ, ਤੁਹਾਡੀ ਕੌਮ ਦੇ ਪ੍ਰਚਾਰਕ, ਤੁਹਾਡੀ ਕੌਮ ਦੇ ਵੱਡੇ ਵੱਡੇ ਲੰਬੜਦਾਰ ਜਥੇਦਾਰ ਜਿਹੜੇ ਬੈਠੇ ਆ ਤਖਤਾਂ ਉੱਤੇ ਚੜ੍ਹ ਕੇ, ਉਹ ਵੀ ਜਦੋਂ ਸਫ਼ਰ ਕਰਦੇ ਆ ਜੀ, ਉਹਨਾਂ ਦੀ ਟਿਕਟ ਉੱਤੇ ਵੈਜੀਟੇਰੀਅਨ ਹਿੰਦੂ ਲਿਖਿਆ ਜਾਂਦਾ। ਇਹਦਾ ਮਤਲਬ ਹੈ ਕਿ ਕਾਨੂੰਨੀ ਤੌਰ ਤੇ ਭਾਰਤ ਦਾ ਸੰਵਿਧਾਨ ਸਾਨੂੰ ਸਿੱਖ ਅਲੱਗ ਕੌਮ ਮੰਨਦਾ ਹੀ ਨਹੀਂ, ਭਾਰਤ ਦੇ ਸੰਵਿਧਾਨ ਦੀ, ਕਾਨੂੰਨ ਦੀ ਨਜ਼ਰ ਦੇ ਅੰਦਰ ਸਾਡੀ ਕੋਈ ਵੱਖਰੀ ਕੌਮ ਨਹੀਂ ਹੈ। ਤੇ ਗੁਰੂ ਕੇ ਸਿੱਖੋ ਆਓ, ਇਹ ਹੁਣ ਇੰਨਾ ਲੰਬਾ ਸਮਾਂ ਸੰਵਿਧਾਨ ਬਣੇ ਨੂੰ ਵੀ ਹੋ ਗਿਆ, ਤੇ ਜਿਹੜੇ ਆ ਸਾਡੇ ਉੱਤੇ ਲਗਾਤਾਰ ਰਾਜ ਕਰ ਰਹੇ ਨੇ 25-25 ਸਾਲ ਕਹਿੰਦੇ ਹੋਰ ਕਰਾਂਗੇ, ਉਹਨਾਂ ਦੀ ਪਹਿਲੀ ਡਿਊਟੀ ਤੇ ਇਹੀ ਬਣਦੀ ਸੀ ਜੀ, ਉਹ ਜਿਹੜਾ ਭਾਰਤ ਦੇ ਸੰਵਿਧਾਨ ਦੀ ਜਿਹੜੀ ਧਾਰਾ ਉਹ ਸਿੱਖ ਕੌਮ ਨੂੰ ਅਲੱਗ ਮਾਨਤਾ ਹੀ ਨਹੀਂ ਦਿੰਦੀ, ਉਹਦੀ ਉਹਦੇ ਵਿੱਚ ਘੱਟੋ ਘੱਟ ਤਰਮੀਮ ਤੇ ਕਰਾਉਂਦੇ। ਇਹਨਾਂ ਰਾਜ ਕੌਮ ਨੇ ਤੁਹਾਨੂੰ ਦਿੱਤਾ, ਤੁਸੀਂ ਕੌਮ ਲਈ ਕੀ ਕੀਤਾ? ਭਾਰਤ ਦੇ ਸੰਵਿਧਾਨ ਦੀ ਇੱਕ ਧਾਰਾ ਤੁਸੀਂ ਤਬਦੀਲ ਨਹੀਂ ਕਰਵਾ ਸਕੇ। ਆਓ ਗੁਰੂ ਕੇ ਸਿੱਖੋ, ਬੇਸ਼ੱਕ ਭਾਰਤ ਦਾ ਸੰਵਿਧਾਨ ਸਾਨੂੰ ਕੇਸਾ ਤਾਰੀ ਹਿੰਦੂ ਕਹਿੰਦਾ, ਭਾਰਤੀ ਬਹੁਗਿਣਤੀ ਸਾਨੂੰ ਅਲੱਗ ਕੌਮ ਮੰਨਣ ਨੂੰ ਤਿਆਰ ਨਹੀਂ, ਪਰ ਉਹਦੇ ਵਿੱਚ ਕਸੂਰ ਕੁਝ ਸਾਡਾ ਵੀ ਹੈ ਜੀ। ਜਦੋਂ ਅਸੀਂ ਸਿੱਖ ਤੇ ਸਿੰਘ ਤੇ ਕੌਰ ਆਪਣੇ ਨਾਮ ਪਿੱਛੇ ਲਾ ਕੇ ਵਿਪਰਨ ਕੀਆਂ ਰੀਤਾਂ ਕਰਦੇ ਹਾਂ ਅੱਜ ਭਾਰਤ ਦੇ ਅੰਦਰ, ਇੱਥੇ ਤੇ ਮੈਨੂੰ ਪਤਾ ਨਹੀਂ, ਵੈਸੇ ਅਸੀਂ ਪਿਛਲੇ ਸਮੇਂ ਦੇ ਅੰਦਰ ਕੁਝ ਬਾਬੇ ਜਿਹੜੇ ਸਤਿਕਾਰ ਕਮੇਟੀ ਵਾਲੇ ਸਿੰਘਾਂ ਨੇ ਫੜੇ, ਡੇਰੇਦਾਰ ਜਿਹੜੇ ਪਖੰਡ ਕਰਦੇ ਸਨ ਸਤਿਗੁਰੂ ਗ੍ਰੰਥ ਸਾਹਿਬ ਜੀ ਦੀ ਦਾ ਪਾਵਨ ਸਰੂਪ ਆਪਣੇ ਡੇਰਿਆਂ ਵਿੱਚ ਰੱਖ ਕੇ, ਇੱਕ ਦੋ ਬਾਬੇ ਅਸੀਂ ਐਸੇ ਦੇਖੇ ਜੀ ਜਿਨ੍ਹਾਂ ਨੂੰ ਜਦੋਂ ਜਾ ਕੇ ਫੜਿਆ ਪਖੰਡ ਕਰਦਿਆਂ ਨੂੰ, ਉਹਨਾਂ ਦੇ ਡੇਰਿਆਂ ਵਿੱਚੋਂ ਵਿਦੇਸ਼ਾਂ ਵਿੱਚੋਂ ਭੇਜੀਆਂ ਹੋਈਆਂ ਚਿੱਠੀਆਂ ਮਿਲੀਆਂ ਜਿਹੜੀਆਂ ਵਿਦੇਸ਼ਾਂ ਵਿੱਚ ਬੈਠੇ ਲੋਕਾਂ ਨੇ ਉਹਨਾਂ ਨੂੰ ਲਿਖੀਆਂ, ਉਹ ਫੋਟੋ ਐਸੀਆਂ ਥੱਬਾ ਥੱਬਾ ਫੋਟੋਜ਼ ਉਹਨਾਂ ਦੇ ਡੇਰਿਆਂ ਵਿੱਚੋਂ ਮਿਲੀਆਂ ਜਿਨ੍ਹਾਂ ਦੀਆਂ ਫੋਟੋਜ਼ ਦੇ ਬੈਕ ਸਾਈਡ ਉੱਤੇ ਲਿਖਿਆ ਸੀ ਵੀ ਆਹ ਮੇਰੀ ਨੂੰਹ ਹੈ, ਮੈਂ ਇਹਨੂੰ ਆਪਣੇ ਗਲੋਂ ਲਾਉਣਾ ਚਾਹੁੰਦੀ ਹਾਂ, ਬਾਬਾ ਜੀ ਕੋਈ ਇਹੋ ਜਿਹਾ ਮੰਤਰ ਮਾਰੋ ਮੇਰੀ ਨੂੰਹ ਮੇਰੇ ਗਲੋਂ ਲੱਥ ਜਾਏ। ਕੁਝ ਫੋਟੋਆਂ ਆਪਣੇ ਪਤੀ ਦੀਆਂ ਘਰ ਵਾਲੀਆਂ ਨੇ ਭੇਜੀਆਂ ਨੇ, ਕੁਝ ਆਪਣੀਆਂ ਪਤਨੀਆਂ ਦੀਆਂ ਘਰ ਵਾਲਿਆਂ ਨੇ ਭੇਜੀਆਂ ਨੇ, ਕਿਸੇ ਨੇ ਆਪਣੇ ਸੱਸ ਦੀ ਭੇਜੀ ਹੈ, ਕਿਸੇ ਨੇ ਆਪਣੇ ਸਹੁਰੇ ਦੀ ਭੇਜੀ ਹੈ। ਸਾਰੀਆਂ ਫੋਟੋਜ਼ ਦੇ ਪਿੱਛੇ ਇਹ ਲਿਖਿਆ ਸੀ ਅਸੀਂ ਕੈਨੇਡਾ ਵਿੱਚ ਰਹਿੰਦੇ ਹਾਂ, ਅਸੀਂ ਆਸਟ੍ਰੇਲੀਆ ਵਿੱਚ ਰਹਿੰਦੇ ਹਾਂ, ਅਸੀਂ UK ਜਾਂ USA ਵਿੱਚ ਰਹਿੰਦੇ ਹਾਂ, ਆਹ ਮੇਰਾ ਆਹ ਰਿਸ਼ਤੇਦਾਰ ਹੈ, ਮੈਂ ਮੇਰੇ ਗਲੋਂ ਲੱਥ ਜਾਏ ਬਾਬਾ ਇੰਡੀਆ ਵਿੱਚ ਬੈਠਾ ਤੂੰ ਇਹੋ ਜਿਹਾ ਮੰਤਰ ਮਾਰ। ਤੇ ਗੁਰੂ ਕੇ ਸਿੱਖੋ, ਇਹ ਸਾਰੀਆਂ ਉਹ ਰੀਤਾਂ ਨੇ ਜਿਹੜੀਆਂ ਸਿੱਖ ਨੇ ਕਰਨੀਆਂ ਨਹੀਂ। ਸਿੱਖ ਜਾਦੂ ਟੂਣਿਆਂ ਚ, ਜੋਤਸ਼ਾਂ ਚ, ਪੰਡਤਾਂ ਚ ਕੋਈ ਵਿਸ਼ਵਾਸ ਨਹੀਂ ਰੱਖਦਾ, ਤੇ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਆ ਜੀ ਉਹ ਵਾਕਿਆ ਹੀ ਉਹ ਵੀ ਜ਼ਿੰਮੇਦਾਰ ਨੇ ਸਿੱਖ ਕੌਮ ਦੀ ਪਹਿਚਾਣ ਨੂੰ ਢਾਹ ਲੱਗਣ ਵਿੱਚ। ਇਹਨੇ ਡਿਵੈਲਪ ਮੁਲਕਾਂ ਵਿੱਚ ਬੈਠੇ ਹੋਏ ਵੀ ਅਸੀਂ, ਮਾਫ ਕਰਨਾ, ਕੁਝ ਲੋਕ ਜਿਹੜੇ ਸਾਰੇ ਨਹੀਂ, ਕੁਝ ਬੰਦੇ ਜਿਹੜੇ ਗੁਰੂ ਸਿਧਾਂਤ ਤੋਂ ਦੂਰ ਨੇ ਇਹੋ ਜਿਹੇ ਪੁੱਠੇ ਕੰਮ ਇੱਥੇ ਬੈਠੇ ਕਰੀ ਜਾਂਦੇ ਆ। ਸੋ ਖਾਲਸਾ ਜੀ ਆਓ, ਸਤਿਗੁਰੂ ਜੀ ਨੇ ਬੜੀ ਬਖਸ਼ਿਸ਼ ਭਰਿਆ ਜਿਹੜਾ ਫਲਸਫਾ ਵਿਰਾਸਤ ਸਾਨੂੰ ਦਿੱਤੀ, ਤੇ ਆਓ ਬੜੇ ਪਿਆਰ ਦੇ ਨਾਲ ਆਖਰੀ ਕਵਿਤਾ ਜੀ ਸਰਵਣ ਕਰਿਓ, ਕਿਉਂਕਿ ਗਿਆਨੀ ਸ਼ੇਰ ਸਿੰਘ ਜੀ ਹੋਰਾਂ ਨੇ ਸਬਜੈਕਟ ਇਹੋ ਜਿਹਾ ਉਹ ਲੈ ਕੇ ਚੱਲ ਰਹੇ ਸਨ, ਇਸ ਕਰਕੇ ਆਪਾਂ ਇਤਿਹਾਸ ਵੱਲ ਨੂੰ ਨਹੀਂ ਗਏ, ਫੁਰਨਾ ਬੁਣਿਆ ਕਿ ਚਲੋ ਅੱਜ ਆਪਾਂ ਆਪਣਾ ਵਰਤਮਾਨ ਹੀ ਦੇਖ ਲੈਂਦੇ ਹਾਂ, ਆਪਾਂ ਕਿੱਥੇ ਖੜੇ ਹਾਂ, ਖਾਲਸਾ ਅਖਵਾਉਣ ਵਾਲਾ, ਸਿੱਖ ਅਖਵਾਉਣ ਵਾਲਾ ਬੰਦਾ ਅੱਜ ਕੀਤੀ ਕੀ ਜਾ ਰਿਹਾ, ਕਰ ਕੀ ਰਿਹਾ। ਸੋ ਆਓ ਬੜੇ ਸਤਿਕਾਰ ਨਾਲ ਸਰਵਣ ਕਰਿਓ ਜੀ, ਇਹ ਜਿਹੜਾ ਮਹਾਨ ਬਖਸ਼ਿਸ਼ ਭਰਿਆ ਫਲਸਫਾ ਗੁਰੂ ਨੇ ਸਾਨੂੰ ਦਿੱਤਾ, ਇਹਨੂੰ ਸੰਭਾਲਣ ਦੀ ਡਿਊਟੀ ਹੁਣ ਸਾਡੀ ਹੈ। ਸਿੱਖੀ ਸੰਭੋ ਸੂਰਮਿਓ, ਨਾ ਬੇਮੁੱਖ ਗੁਰੂ ਤੋਂ ਹੋਵੋ।
ਅਸੀਂ ਭੁੱਲਦੇ ਜਾਂਦੇ ਹਾਂ, ਜਾਂਦੇ ਹਾਂ ਸਿੰਘੋ, ਕੀ ਫਰਜ਼ ਨੇ ਸਾਡੇ ਆਪਣੀ ਪਹਿਚਾਣ ਤਾਈ, ਪਹਿਚਾਣ ਤਾਈ ਆਪਣੇ ਹੱਥੀ ਲਾਤੇ ਬਾਡੇ। ਸਿੰਘੋ ਕੁਝ ਹੋਸ਼ ਕਰੋ, ਹੋਸ਼ ਕਰੋ, ਇੰਨੀ ਗੂੜੀ ਨੀਂਦ ਨਾ ਸੋਵੋ, ਸਿੱਖੀ ਸਾਂਭੋ ਸੂਰਮਿਓ, ਸੂਰਮਿਓ ਨਾ ਬੇ ਮੁੱਖ ਗੁਰੂ ਤੋਂ ਹੋਵੋ। ਸਿਰ ਲਾ ਕੇ ਵੱਡਿਆਂ ਨੇ ਕੀਤੀ ਨੀ ਪੰਥ ਦੀ ਪੱਕੀ, ਦੁਸ਼ਮਣ ਦੇ ਬਾਰਾਂ ਦੀ ਹਿੱਕਾਂ ਡਾ ਕੇ ਬਾਛੜ ਡੱਕੀ। ਵੱਡਿਆਂ ਦੀਆਂ ਮਾਰਾਂ ਨੂੰ ਐਵੇਂ ਬੇਸਮਝੀ ਵਿੱਚ ਨਾ ਖੋਵੋ, ਸਿੱਖੀ ਸਾਂਭੋ ਸੂਰਮਿਓ, ਸੂਰਮਿਓ ਨਾ ਬੇ ਮੁੱਖ ਗੁਰੂ ਤੋਂ ਹੋਵੋ। ਇਹ ਫੁੱਟਣੋ ਹਟਣੀ ਨਾ ਉਹ ਹਟਣੀ ਨਾ, ਜਿੰਨੀ ਮਰਜ਼ੀ ਕੱਟ ਲੋ ਦਾੜੀ, ਕੋਈ ਸਿੱਖ ਪਿਆਰਾ ਨਾ ਗੁਰੂ ਨੂੰ ਪਹਿਲਾਂ ਰਾਤ ਪਿਆਰੀ। ਦੁਨੀਆ ਦੇ ਨਕਸ਼ੇ ਤੋਂ ਆਪਣੀ ਆਪ ਪਛਾਣ ਨਾ ਧੋਵੋ, ਸਿੱਖੀ ਸਾਂਭੋ ਸੂਰਮਿਓ, ਸੂਰਮਿਓ ਨਾ ਬੇ ਮੁੱਖ ਗੁਰੂ ਤੋਂ ਹੋਵੋ। ਪਰ ਨਾ ਕੇਸ ਕਤਲ ਕਰਵਾਏ, ਗਈ ਲੱਥ ਖੋਪੜੀ ਸੀ ਖੋਪੜੀ ਸੀ ਪਰ ਨਾ ਕੇਸ ਕਤਲ ਕਰਵਾਏ ਹੱਸ ਝੂਟੇ ਚੜਖੜੀਆਂ ਚੜਖੜੀਆਂ ਪਰ ਨਾ ਮੁੱਖੋਂ ਕੀਤੀ ਹਾਏ ਚਾਰੂ ਸਿੰਘ ਦੇ ਵਾਰਸ ਹੋਵੇ ਵਾਰਸ ਹੋਵੇ ਕਦੇ ਤਾਂ ਉਹਦੇ ਵਰਗੇ ਹੋਵੋ ਸਿੱਖੀ ਸਾਂਭੋ ਸੂਰਮਿਓ ਸੂਰਮਿਓ ਨਾ ਬੈ ਮੁੱਖ ਗੁਰੂ ਤੋਂ ਹੋਵੋ ਇੱਕ ਸਿੰਘ ਹੀ ਲੱਖਾਂ ਤੇ ਲੱਖਾਂ ਤੇ ਹੁੰਦਾ ਰਿਹਾ ਜੋ ਦਿਓ ਪਾਰੂ ਡੁੱਬੇ ਫਿਰਨ ਟੋਬਿਆਂ ਚ ਟੋਬਿਆਂ ਚ ਜਿਹੜੇ ਸੀ ਅਟਕਾਂ ਦੇ ਤਾਰੂ ਗੁਰੂ ਅੱਜ ਵੀ ਅੰਗ ਸੰਗ ਹੈ ਵੇ ਗੁਰੂ ਅੱਜ ਵੀ ਅੰਗ ਸੰਗ ਹੈ ਅੰਗ ਸੰਗ ਹੈ ਕਰ ਵਿਸ਼ਵਾਸ ਤਾਂ ਜਰਾ ਖਲੋਵੋ ਸਿੱਖੀ ਸਾਂਭੋ ਸੂਰਮਿਓ ਸੂਰਮਿਓ ਨਾ ਬੈ ਮੁੱਖ ਗੁਰੂ ਤੋਂ ਹੋਵੋ
ਗੱਲ ਪਊ ਸਮਝਣੀ ਜੀ ਸਮਝਣੀ ਜੀ ਪੱਟੀ ਕਹੇ ਮੁਸਤਵਾਬਾਦੀ ਹਰ ਸਿੰਘ ਦੇ ਤੁਰੇ ਬਿਨਾ ਰੁਕਣੀ ਨਹੀਂ ਕੌਮੀ ਬਰਬਾਦੀ
ਹੁਣ ਗਾਫਲ ਸੂਰਮਿਓ ਸੂਰਮਿਓ ਆਪਣੇ ਜੜੀ ਤੇਲ ਨਾ ਚੋਵੋ ਸਿੱਖੀ ਸਾਂਭੋ ਸੂਰਮਿਓ ਸੂਰਮਿਓ ਨਾ ਬੈ ਮੁੱਖ ਗੁਰੂ ਤੋਂ
ਸੋ ਖਾਲਸਾ ਜੀ ਆਓ ਇਸ ਕਰਕੇ ਤਿਆਰ ਬਰ ਤਿਆਰ ਹੋਈਏ ਗੁਰ ਸਿਧਾਂਤ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ ਸਫਲ ਬਣਾਈਏ ਅੰਮ੍ਰਿਤਧਾਰੀ ਸਿੰਘ ਹੋ ਕੇ ਸਾਬਤ ਸੂਰਤ ਹੋ ਕੇ ਰਹਿਣੀ ਤੇ ਬਹਿਣੀ ਦੇ ਅੰਦਰ ਆਪਣਾ ਯਕੀਨ ਲਿਆਈਏ ਆਪਣਾ ਅਕੀਦਾ ਲਿਆਈਏ ਬਹਾਨੇਬਾਜ਼ੀ ਨਾ ਕਰੀਏ ਵੀ ਫਲਾਨਾ ਬੰਦਾ ਅੰਮ੍ਰਿਤ ਛੱਕ ਕੇ ਉਹ ਆਹ ਕਰਦਾ ਹੈ ਉਹ ਆਹ ਕਰਦਾ ਹੈ ਬਈ ਉਹ ਕਰਦਾ ਹੈ ਉਹਨੂੰ ਆਪੇ ਗੁਰੂ ਦੇਖ ਲਏਗਾ ਤੁਸੀਂ ਕੀ ਕਰਦੇ ਹੋ ਸਵਾਲ ਇਹ ਹੈ ਮੈਂ ਕੀ ਕਰਦਾ ਕੋਈ ਕੀ ਕਰਦਾ ਉਹਨੂੰ ਛੱਡ ਦਿਓ ਜਿੰਨੇ ਇਹ ਫਲਸਫਾ ਦਿੱਤਾ ਹੈ ਜਿਹੜਾ ਉਹਨੂੰ ਧਾਰਨ ਕਰਕੇ ਉਹਦੀ ਉਲੰਘਣਾ ਕਰੇਗਾ ਉਹਨੂੰ ਗੁਰੂ ਆਪੇ ਦੇਖ ਲਵੇਗਾ ਪਰ ਤੁਸੀਂ ਇਹ ਸੋਚੋ ਕਿ ਮੈਂ ਕੀ ਕਰ ਰਿਹਾ ਮੇਰੀ ਜ਼ਿੰਮੇਵਾਰੀ ਕੀ ਹੈ ਮੇਰੀ ਡਿਊਟੀ ਕੀ ਹੈ ਸੋ ਖਾਲਸਾ ਜੀ ਆਓ ਸਤਿਗੁਰੂ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸਾਰੇ ਹੀ ਆਪਾਂ ਗੁਰੂ ਦੀ ਕਿਰਪਾ ਦੇ ਪਾਤਰ ਬਣ ਸਕੀਏ ਗੁਰੂ ਦੇ ਚਰਨਾਂ ਵਿੱਚੋਂ ਖੁਸ਼ੀਆਂ ਲੈ ਸਕੀਏ ਇੰਨੀ ਕੁ ਸੇਵਾ ਕਬੂਲਿਓ ਜੀ ਗਲਤੀਆਂ ਭੁੱਲਾਂ ਦੀ ਖਿਮਾ ਬੇਅੰਤ ਸਤਿਕਾਰ ਮਾਇਆ ਦੇ ਰੂਪ ਵਿੱਚ ਆਪ ਸਰਬੱਤ ਸੰਗਤਾਂ ਵੱਲੋਂ ਆਇਆ ਸਤਿਗੁਰੂ ਸਾਰਿਆਂ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰੇ ਪਰਿਵਾਰਾਂ ਦੇ ਅੰਦਰ ਸੁੱਖ ਸ਼ਾਂਤੀ ਚੰਗੀਆਂ ਕਿਰਤਾਂ ਬਰਕਤ ਭਰਿਆ ਜੀਵਨ ਸਤਿਗੁਰੂ ਜੀ ਸਾਰਿਆਂ ਨੂੰ ਬਖਸ਼ਿਸ਼ ਕਰੇ ਜੀ ਆਹ ਹੁਣ ਫਤਿਹ ਤੋਂ ਬਾਅਦ ਆਨੰਦ ਸਾਹਿਬ ਜੀ ਦੇ ਜਾਪ ਹੋਣੇ ਹੈ ਉਸ ਤੋਂ ਬਾਅਦ ਸਤਿਗੁਰੂ ਜੀ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਸੁੱਖ ਆਸਣਾਂ ਦੀ ਸੇਵਾ ਸਾਰੀ ਸੰਗਤ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।